ਇੱਕ ਨੂਰ ਮਹਿਲੀਆ ਮੈਂ ਉਧਰ ਜਦੋਂ ਗਿਆ ਸੀ ਮੈਂ ਕਿਹਾ ਫਰੀਜ਼ਰ ਬਾਬਾ ਉਹ ਫਰਿੱਜ ਚ ਪਿਆ ਤੇ ਹੁਣ ਇਹਨੂੰ ਆਪਾਂ ਕੀ ਕਹੀਏ ਅਗਲਾ ਆਪ ਹੀ ਕਹੀ ਜਾਂਦਾ ਮੇਰਾ ਸਿਸਟਮ ਹਿੱਲ ਗਿਆ ਜਿਹੜਾ ਬੰਦਾ ਆਪ ਹੀ ਮੰਨੀ ਜਾਂਦਾ ਮੇਰਾ ਸਿਸਟਮ ਹਿੱਲ ਗਿਆ ਉਹਨੂੰ ਅਸੀਂ ਕੀ ਕਹੀਏ ਆਪਾਂ ਆਪਣੇ ਕੋਲੋਂ ਤੇ ਨਹੀਂ ਕਹਿ ਰਹੇ ਅਗਲਾ ਆਪ ਹੀ ਕਹੀ ਜਾਂਦਾ ਚੰਗੀ ਗੱਲ ਹੈ ਜੀ ਜਿਹੜੇ ਬੰਦੇ ਸਮਝਦਾਰ ਨੇ ਹੁਣ ਤੇ ਯਾਰ ਐਵੇਂ ਅੜੀ ਕਰੀ ਬੈਠੇ ਕਈ ਬੰਦੇ ਨਾ ਅੜੀ ਕਰ ਲੈਂਦੇ ਨੇ ਵੀ ਪਿੰਡ ਦੇ ਵਿੱਚ ਨਾ ਵੀ ਐਂ ਕਰਾਂਗੇ ਫਿਰ ਅਸੀਂ ਤੇ ਐਂ ਜਾਵਾਂਗੇ ਅਸੀਂ ਤੇ ਐਂ ਐਂ ਛੱਡ ਦਿਓ ਯਾਰ ਜਦੋਂ ਇਦਾਂ ਦਾ ਕੰਮ ਹੋ ਜਾਏ ਨਾ ਫਿਰ ਕੀ ਕੱਢੋਗੇ ਤੁਸੀਂ ਵੈਸੇ ਹੀ ਸ਼ਰਮ ਆਈ ਜਾਂਦੀ ਬੰਦਾ ਸ਼ਰਮ ਨਾਲ ਹੀ ਪਿੰਡ ਦੇ ਵਿੱਚ ਵੀ ਯਾਰ ਇਹਨੂੰ ਗੁਰੂ ਜੀ ਕਹਿੰਦੇ ਆ ਇਹਨੂੰ ਗੁਰੂ ਜੀ ਕਹਿੰਦੇ ਆ ਅਸਲੀ ਹੀਰੋ ਕਿਧਰੇ ਸਾਹਿਬ ਜਾਂਦੇ ਕਿੰਨਾ ਕੁਝ ਕੀ ਹੋਇਆ ਇੱਥੇ ਇੱਧਰ ਕਿੱਥੇ ਇਹ ਕੀ ਰੀਸ ਕਰਨਗੇ ਸੋ ਜਿਹੜਾ ਮੇਰਾ ਵੀਰ ਅੱਜ ਛੱਡ ਕੇ ਇੱਧਰ ਨੂੰ ਆਇਆ ਬਹੁਤ ਬੜੇ ਆਉਂਦੇ ਆ ਜੀ ਜਿੱਥੇ ਜਿੱਥੇ ਅੰਮ੍ਰਿਤ ਸੰਚਾਰ ਹੋ ਰਿਹਾ ਕਿਤੇ 10 ਕਿਤੇ 20 ਕਿਤੇ 50 ਸਿੰਘ ਸੱਜਦੇ ਆ ਵੀ ਛੱਡਿਆ ਖਹਿੜਾ ਜੀ ਛੱਡੋ ਗੁਰਬਾਣੀ ਦੇ ਲੜ ਲੱਗੀ ਏ ਪੜ੍ਹੋ ਹੁਣ ਗੁਰਬਾਣੀ ਯਾਰ ਬਥੇਰਾ ਵੇਖ ਲਿਆ ਇਹਨਾਂ ਮਗਰ ਫਿਰ ਕੇ ਖਾ ਕੇ ਤੇ ਕੱਖ ਨਹੀਂ ਬਸ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ 488 ਪ੍ਰਾਨੀ ਜਿਹੜੇ ਸਿੰਘ ਸਜੇ ਵਧਾਈਆਂ ਦਈਏ ਸਿੱਧੀਆਂ ਹੀ ਰੱਖਿਓ ਬਾਹਾਂ ਬਈ ਜਿਨ੍ਹਾਂ ਨੂੰ ਚਾਹੇ ਜਕਾਰਿਆਂ ਚ ਗੱਜ ਕੇ ਬੋਲੋ
ਬੋਲੋ
ਕਬੈ ਚਲਾਇਓ ਸਭ ਸਿੱਖਣ ਕੋ ਗੁਰੂ ਮਾਨਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਜਿੱਥੋਂ 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 ਵੀ ਅੰਮ੍ਰਿਤ ਛਕਣ ਵਾਲੇ ਦੀਵਾਨ ਸੁਣਨ ਵਾਲੇ ਆਉਂਦੇ ਆ ਲੋ ਸੁਣੋ ਬਈ ਸੁਣੋ ਹੁੰਦਿਆਂ ਨਾਲ ਕੋਈ ਨਾ ਕੋਈ ਆਪਣੇ ਨਾਲ ਇੱਕ ਨੂੰ ਕੋਈ ਦੋ ਨੂੰ ਅੰਮ੍ਰਿਤ ਛਕਣ ਵਾਸਤੇ ਵੀ ਪ੍ਰੇਰ ਕੇ ਲੈ ਕੇ ਆਉਂਦੇ ਹੋ ਇਹ ਬਹੁਤ ਵੱਡੀ ਸੇਵਾ ਹੈ ਜੀ ਕਿਸੇ ਟੁੱਟੇ ਨੂੰ ਜੋੜਨਾ ਤੇ ਬਾਕੀ ਇਹ ਬੇਨਤੀ ਹਰ ਵਾਰੀ ਕਰੀਦੀ ਹੈ ਵੀ ਇਹ ਦਾਖਲਾ ਹੈ ਇਹ ਐਡਮਿਸ਼ਨ ਹੈ ਡਿਗਰੀ ਨਹੀਂ ਇਹ ਡਿਗਰੀ ਨਹੀਂ ਮਿਲੀ ਅਜੇ ਦਾਖਲਾ ਲਿਆ ਸ਼ੁਰੂ ਕਰਨੀ ਅੱਜ ਤੋਂ ਬਾਅਦ ਆਪਾਂ ਪੜ੍ਹਾਈ ਪੜ੍ਹਨੀ ਸੋ ਭਾਗਾਂ ਵਾਲੇ ਹੈ ਜੀ ਜਿਹੜੇ ਗੁਰਬਾਣੀ ਦੇ ਲੜ ਲੱਗ ਰਹੇ ਹੈ ਪ੍ਰਣ ਕਰ ਰਹੇ ਆ ਵੀ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਅਸੀਂ ਤੁਹਾਡੇ ਬਚਨ ਪੜਾਂਗੇ ਤੁਹਾਡੀ ਬਾਣੀ ਪੜਾਂਗੇ ਤੁਹਾਡੀ ਬਾਣੀ ਨਾਲ ਜੁੜਾਂਗੇ ਛੱਡੋ ਇਹਨਾਂ ਪਖੰਡੀਆਂ ਦਾ ਖਹਿੜਾ ਕੱਖ ਨਹੀਂ ਇਹਨਾਂ ਦੇ ਪੱਲੇ ਪਿਆਰਿਓ ਗੱਪ ਕਹਾਣੀਆਂ ਤੋਂ ਬਿਨਾਂ ਕੱਖ ਨਹੀਂ ਗੱਪਾਂ ਹੀ ਗੱਪਾਂ ਆ ਗੱਪਾਂ ਹੀ ਗੱਪਾਂ ਇਹਨਾਂ ਕੋਲ ਤੇ ਆਪਾਂ ਗੱਲਾਂ ਵੇਖੋ ਬੜਾ ਸਾਡੇ ਵਾਲੇ ਬੜੇ ਵੱਡੀਆਂ ਵੱਡੀਆਂ ਗੱਪਾਂ ਛੱਡਣ ਵਾਲੇ ਬੈਠੇ ਆ ਜੀ ਇੱਥੇ ਵੱਡੀਆਂ ਵੱਡੀਆਂ ਗੱਪਾਂ ਹੀ ਗੱਪਾਂ ਬਸ ਭਰਿਆ ਪਿਆ ਸਾਡੇ ਸਾਹਮਣੇ ਆ ਸਾਰਾ ਗੱਪਾਂ ਵੱਡੀਆਂ ਵੱਡੀਆਂ ਸੁਣਾਈਆਂ ਜਾਂਦੀਆਂ ਨੇ ਮੈਨੂੰ ਚੇਤਾ ਨਿੱਕੇ ਨਿੱਕੇ ਹੁੰਦੇ ਜਦੋਂ ਅਸੀਂ ਇਸ ਪਾਸੇ ਜਦੋਂ ਮੈਂ ਅੰਮ੍ਰਿਤ ਛਕ ਲਿਆ ਸੀ ਤੇ ਸਾਡੇ ਪਿੰਡਾਂ ਵਿੱਚ ਜਦੋਂ ਵੀਰਵਾਰ ਨੂੰ ਲੱਗਦੀ ਹੁੰਦੀ ਆ ਕਿ ਜੀ ਇਹ ਚਰਚਾ ਕਰਦੇ ਆ ਜੀ ਇਦਾਂ ਗੱਲਾਂ ਚੱਲਦੀਆਂ ਤੇ ਮੈਂ ਉਹ ਕਈ ਵਾਰੀ ਪਿੰਡਾਂ ਵਾਲਿਆਂ ਨੇ ਅੱਜ ਚੱਲੀਏ ਆ ਜਾ ਚੱਲੀਏ ਯਾਰ ਉੱਧਰ ਉਹਨਾਂ ਦੇ ਘਰ ਲੱਗਣਾ ਆਪਾਂ ਚੱਲਦੇ ਹਾਂ ਮੈਂ ਕਹਿੰਦਾ ਕੀ ਕਰਾਂਗੇ ਕੀ ਕਹਿੰਦੇ ਕਹਿੰਦੇ ਢੋਲਕੀ ਵੱਜਦੀ ਹੈ ਗੀਤ ਗਾਉਂਦੇ ਆ ਸ਼ਬਦ ਗਾਉਂਦੇ ਆ ਫਿਰ ਇੱਕ ਬੰਦਾ ਖੜਾ ਹੋ ਕੇ ਕੋਈ ਕਿਤਾਬ ਪੜ੍ਹਦਾ ਹੈ ਮੈਂ ਕਿਹਾ ਫੇਰ ਕਹਿੰਦੇ ਇਹ ਤੇ ਪਤਾ ਨਹੀਂ ਬਾ ਬਦਾਣਾ ਮਿਲਦਾ ਬਾਅਦ ਤੇ ਤੁਸੀਂ ਬਦਾਣੇ ਦੇ ਚੱਕਰਾਂ ਵਿੱਚ ਪਿਆ ਸਾਡਾ ਅੱਧਾ ਪਿੰਡ ਬਣ ਗਿਆ ਇਹਨਾਂ ਦਾ ਚੇਲਾ ਅੱਧਾ ਪਿੰਡ ਬਦਾਣੇ ਨਾਲ ਹੀ ਲੈ ਗਏ ਹੌਲੀ ਹੌਲੀ ਕੈਂਟਰ ਤੇ ਚਾੜ ਲਏ ਪਰ ਲੈ ਗਏ ਇਕੱਠੇ ਕਰਕੇ ਮੁੜ ਕੇ ਬਸ ਫਿਰ ਲਓ ਜੀ ਤੇ ਫਿਰ ਮੁੜ ਕੇ ਜਦੋਂ ਇਹਨਾਂ ਨੂੰ ਪੁੱਛਣਾ ਫਿਰ ਕਹਿਣਾ ਵੇਖੋ ਬਾਣੀ 'ਚ ਲਿਖਿਆ ਸੰਤ ਸਾਜਨ ਪਏ ਸਰਸੇ ਸਾਰੇ ਸੰਤ ਸੱਜਣ ਹੈ ਹੀ ਉੱਥੇ ਆਹ ਅੱਗੋਂ ਕਹਿ ਦਿਆ ਕਰ ਇਹ ਤੇ ਬਾਣੀ 'ਚ ਵੀ ਆਉਂਦਾ ਹੈ ਜੀ ਇਹ ਤੇ ਤੁਹਾਨੂੰ ਪਤਾ ਹੀ ਨਹੀਂ ਮੈਂ ਕਿਹਾ ਬਾਣੀ ਸਾਵਣ ਸਰਸੀ ਕੰਬਣੀ ਸਰਸੀ ਵੀ ਲੱਭ ਲਓ ਫਿਰ ਕਿਤੇ ਬਾਣੀ 'ਚ ਤੇ ਬਹੁਤ ਕੁਛ ਹੁੰਦਾ ਹੈ ਵੀ ਇਸ ਹਿਸਾਬ ਨਾਲ ਉਹਦਾ ਅਰਥ ਕੀ ਹੈ ਬਣਾਈ ਕੀ ਜਾਂਦੇ ਆ ਤੁਸੀਂ ਫਿਰ ਏਦਾਂ ਹੀ ਗੱਪਾਂ ਵਾਲਿਆਂ ਨੇ ਫਿਰ ਨਹੀਂ ਨਹੀਂ ਸਾਡੇ ਚੰਦਰਮਾ 'ਚ ਪੂਰਨਮਾਸ਼ੀ ਨੂੰ ਦਰਸ਼ਨ ਦੇਣਗੇ ਗੁਰੂ ਜੀ ਸੱਚੀ ਖੜੇ ਰਹੇ ਸਾਰੀ ਰਾਤ ਅੱਗੇ ਦਰਸ਼ਨ ਦੇਣ ਕਈ ਉਹ ਸਾਡੇ ਰਿਸ਼ਤੇਦਾਰ ਹੀ ਸੀ ਕਹਿੰਦੇ ਹੋ ਗਏ ਅੱਜ ਕਿਰਪਾ ਹੋ ਮੈਂ ਕਿਹਾ ਮੈਨੂੰ ਤੇ ਹੋਏ ਨਹੀਂ ਕਹਿੰਦੇ ਮਾੜੇ ਕਰਮ ਵਾਲਿਆਂ ਨੂੰ ਥੋੜਾ ਹੋਣੇ ਨੇ ਜਿਹੜਾ ਪੱਕਾ ਚੇਲਾ ਹੈ ਉਹਨੂੰ ਹੀ ਦਰਸ਼ਨ ਹੋਣਗੇ ਹੁਣ ਏਦਾਂ ਹੀ ਗੱਪ ਕਹਾਣੀਆਂ ਸੁਣਾਈ ਜਾਣੀਆਂ ਛੱਡੀ ਜਾਣੀਆਂ ਬਸ ਮੈਂ ਜੋ ਮੂੰਹ ਚਾਹੁੰਦਾ ਕਹੀ ਚੱਲੋ ਏਦਾਂ ਹੀ ਡੇਰੇ ਉਸਰਦੇ ਆ ਜੀ ਏਦਾਂ ਹੀ ਵੱਡੀਆਂ ਵੱਡੀਆਂ ਗੱਪ ਕਹਾਣੀਆਂ ਦੇ ਸਿਰ ਤੇ ਐ ਕਰਤਾ ਆ ਕਰਤਾ ਸੁਣਦੇ ਨਹੀਂ ਆਪਾਂ ਆ ਇੱਕ ਬਾਬੇ ਦਾ ਪਰਸੋਂ ਚੌਥੇ ਕਲਿੱਪ ਫਿਰਦਾ ਸੀ ਨੈੱਟ ਦੇ ਉੱਤੇ ਉਹ ਕਹਿੰਦਾ ਕਿ ਅਸੀਂ ਅਰਦਾਸ ਕੀਤੀ ਬੱਚੀ ਬਿਮਾਰ ਸੀ ਫਿਰ ਕਹਿੰਦੇ ਬਸ ਫਿਰ ਉਹਦਾ ਜਦੋਂ ਐਗਜ਼ਾਮ ਦੇਣ ਗਈ ਪੇਪਰ ਦੇਣ ਗਈ ਦਰੀ ਫਿਰੇ ਮੈਂ ਕਿਹਾ ਕੁੜੀਏ ਜਾ ਤੂੰ ਕੋਈ ਨਹੀਂ ਵੇਖੀ ਜਾਊ ਕਹਿੰਦਾ ਮੈਂ ਅਰਦਾਸ ਕਰਤੀ ਫਿਰ ਕੀ ਹੋਇਆ ਕਹਿੰਦੇ ਉੱਥੇ ਗਈ ਜਦੋਂ ਪੇਪਰਾਂ ਦੇ ਵਿੱਚ ਮੂੰਹ ਬਣਾ ਕੇ ਭੈੜਾ ਜਿਹਾ ਬੈਠੀ ਸੀ ਇੰਨੇ ਨੂੰ ਮਾਸਟਰ ਕਹਿੰਦਾ ਕੀ ਗੱਲ ਵੀ ਪੜ੍ਹਿਆ ਨਹੀਂ ਕਹਿੰਦੀ ਜੀ ਮੈਂ ਪੜ੍ਹ ਨਹੀਂ ਸਕੀ ਮੈਂ ਬਿਮਾਰ ਸੀ ਕਹਿੰਦੇ ਮੈਂ ਅਰਦਾਸ ਕਰਤੀ ਸੀ ਬਸ ਕਹਿੰਦੇ ਵੇਖੋ ਫਿਰ ਮਾਸਟਰ ਕਹਿੰਦਾ ਇਹ ਨਾਲ ਵਾਲੇ ਤੇ ਤੂੰ ਵੇਖ ਵੇਖ ਕੇ ਨਾਲ ਨਕਲ ਕਰ ਲਾ ਮੈਂ ਕਿਹਾ ਮਰ ਜੇ ਬਾਬਾ ਸਾਰਿਆਂ ਨੂੰ ਅਨਪੜ੍ਹ ਕਰ ਦੇ ਤੂੰ ਆ ਆ ਨਕਲਾਂ ਮਾਰ ਮਾਰ ਪੜਾਓ ਤੁਸੀਂ ਉਹ ਬਾਬਾ ਕਹਿ ਰਿਹਾ ਮੈਂ ਅਰਦਾਸ ਕੀਤੀ ਸੀ ਮੈਂ ਕਿਹਾ ਲੈ ਦੱਸ ਅੱਗੇ ਥੱਲੇ ਵਾਲੇ ਬੈਠੇ ਜਕਾਰੇ ਨੇ ਵੀ ਬੱਲੇ ਬੱਲੇ ਵੀ ਗੱਲ ਹੀ ਬਾਹਲੀ ਸੋਹਣੀ ਸੋਚ ਕੇ ਤੇ ਵੇਖੋ ਕਿੱਧਰ ਨੂੰ ਗਈ ਗੱਲ ਵੀ ਇਹ ਇਹ ਪੜਾਉਣ ਵਾਲੇ ਚੱਜ ਨੇ ਸਾਡੇ ਵਧੀਆ ਸਮਾਜ ਸਿਰਜੋਗੇ ਤੁਸੀਂ ਵਧੀਆ ਸਮਾਜ ਸਿਰਜੋਗੇ ਇਹੋ ਜਿਹੀਆਂ ਗੱਪ ਕਹਾਣੀਆਂ ਸੁਣਾ ਕੇ ਏਦਾਂ ਦੀਆਂ ਗੱਲਾਂ ਸੁਣਦੇ ਨੇ ਕਿੰਨੇ ਕਿੰਨਾ ਕੁਝ ਅਖੇ ਉਹ ਨਵਾਂ ਨਵਾਂ ਬਾਬੇ ਦਾ ਡੇਰਾ ਬਣਿਆ ਉੱਥੇ ਇੱਕ ਬੰਦਾ 1000 ਰੁਪਈਆ ਦੇ ਗਿਆ ਕਹਿੰਦਾ ਜੀ ਮੇਰੇ ਨਾ ਬਈ ਮੀਂਹ ਪੈ ਜੇ ਹੈ ਕਿੱਲਾ ਹੀ ਸੀ ਉਹਦੇ ਚੇਲੇ ਕਹਿੰਦੇ ਕੰਮ ਤੇ ਸੌਖਾ ਹੀ ਆ ਉਹਨਾਂ ਨੇ ਕਹਿੰਦੇ ਲੈ ਕੇ ਬਾਲਟੀਆਂ ਕਿੱਲਾ ਉਹਦਾ ਰਾਤੋ ਰਾਤ ਆ ਵੀ ਭਰਤਾ ਪਾਣੀ ਉਹਨੇ ਪ੍ਰਚਾਰ ਕਰਤਾ ਕਹਿੰਦਾ ਯਾਰ ਮੇਰਾ ਤੇ ਕਿੱਲਾ ਪਾਣੀ ਦਾ ਭਰ ਗਿਆ ਮੈਂ ਅਰਦਾਸ ਕਰਕੇ ਆਇਆ ਸੀ ਮੇਰਾ ਵੇਖੋ ਕਿੱਲਾ ਬਾਕੀ ਸਾਰੇ ਸੁੱਕੇ ਮੇਰੇ ਵਾਲਾ ਉਹ ਭਰ ਉਹਦੇ ਚੇਲੇ ਗਏ 15-20 ਚੇਲੇ ਰਾਤ ਨੂੰ ਆਏ ਉਹ ਭਰ ਕੇ ਕਿੱਲੇ ਨੂੰ ਕੀ ਲੱਗਣਾ ਸੀ ਉਹ ਦੂਜਾ ਸੀ 15-20 ਕਿੱਲੇ ਵਾਲਾ ਕਹਿੰਦਾ ਮੈਂ ਵੀ ਚੱਲਾਂ ਉਹ ਜਾ ਕੇ ਬਾਬਾ ਜੀ ਨੂੰ ਬੇਨਤੀ ਕਰਦਾ ਕਹਿੰਦਾ ਬਾਬਾ ਜੀ ਮੈਂ ਤੇ 11,000 ਚੜਾਉਣਾ ਕਿਰਪਾ ਕਰ ਦਿਓ ਉਹ ਚੇਲੇ ਹੁਣ ਥੱਕੇ ਪਏ ਬੁਰਾ ਹਾਲ ਉਹਨਾਂ ਦਾ ਰਾਤ ਸਾਰੀ ਜਾਗਦੇ ਰਹੇ ਉਹਨਾਂ ਨੇ ਇੱਕ ਬੰਦਾ ਭੇਜਿਆ ਕਹਿੰਦੇ ਬਾਬਾ ਜੀ ਦੇ ਕੰਨ 'ਚ ਕਹਿ ਉਹ ਜਾ ਕੇ ਕੰਨ 'ਚ ਪਤਾ ਕੀ ਕਹਿੰਦਾ ਕਹਿੰਦਾ ਬੱਦਲਾਂ ਦਾ ਬਹੁਤ ਬੁਰਾ ਹਾਲ ਵੇਖ ਕੇ ਸਾਈ ਫੜਿਓ ਬਾਬਾ ਜੀ ਹਮ ਹੀ ਨਾ ਭਰ ਦਿਓ ਕਿਤੇ ਬੱਦਲ ਟੁੱਟੇ ਪਏ ਨੇ ਰਾਤ ਦੇ ਕਿਤੇ 11,000 ਫੜਨ ਵੀ ਹਮ ਹੀ ਭਰ ਦੋ ਵੀ ਮੈਂ ਭਰ ਦਾਂਗੇ ਬੱਦਲਾਂ ਦਾ ਬਹੁਤ ਬੁਰਾ ਬੱਦਲਾਂ ਦਾ ਸੱਚੀ ਆ ਸਾਡੇ ਵਾਲੇ ਬੱਦਲ ਵੀ ਥੱਕ ਜਾਂਦੇ ਕਈ ਵਾਰੀ ਸੱਚੀ ਵੇਖੋ ਬਈ ਪਿਆਰਿਓ ਗੱਲ ਹੁਣ ਚਲੋ ਗੱਲ ਹਾਸੇ ਚ ਆਪਾਂ ਲੈ ਗਏ ਪਰ ਸੱਚੀ ਇਦਾਂ ਦਾ ਕੁਝ ਬਹੁਤ ਇੰਨਾ ਕੁਝ ਚੱਲਦਾ ਨਾ ਜੇ ਮੈਂ ਕਹਿੰਦਾ ਕੱਲੀ ਕੱਲੀ ਗੱਲ ਖੋਲ ਕੇ ਵੇਖੀਏ ਨਾ ਤੇ ਪਤਾ ਲੱਗ ਜੇ ਪਰ ਇਹਨਾਂ ਮਾਫ ਕਰਨਾ ਇਹ ਲਫ਼ਜ਼ ਕਹਿਣੇ ਪੈਂਦੇ ਨੇ ਵੀ ਇਹਨਾਂ ਦੀਆਂ ਕਰਤੂਤਾਂ ਕਮਲਿਆਂ ਦੀਆਂ ਇਦਾਂ ਦੀਆਂ ਹੀ ਨੇ ਇਹਨਾਂ ਨੇ ਸਾਰਾ ਕੁਝ ਆਪ ਹੀ ਖੋਲ ਲੈਣਾ ਢਕੇ ਰਹਿੰਦੇ ਚੰਗਾ ਸੀ ਇਹ ਪੰਗੇ ਲੈਂਦੇ ਜਾਣ ਜਾਣ ਕੇ ਛੇੜਨ ਲੱਗ ਪੈਂਦੇ ਆ ਫਿਰ ਜਿਹੜੀਆਂ ਚੀਜ਼ਾਂ ਨਹੀਂ ਵੀ ਖੁੱਲਣੀਆਂ ਸੀ ਹੁਣ ਉਹ ਵੀ ਖੁੱਲਣ ਲੱਗ ਬਹੁਤ ਕੁਛ ਐਸਾ ਸੀ ਜਿਹੜਾ ਲੁਕਿਆ ਹੀ ਪਿਆ ਸੀ ਤੇ ਲੁਕਿਆ ਹੀ ਰਹਿ ਜਾਣਾ ਸੀ ਜੇ ਨਾ ਕਮਲ ਮਾਰਨਾ ਅੱਜ ਕੱਲ੍ਹ ਇੰਨੇ ਹਾਈਪਰ ਹੋਏ ਫਿਰਦੇ ਨੇ ਕਈ ਬੰਦੇ ਆਪਾਂ ਸੋਚ ਵੀ ਨਹੀਂ ਸਕਦੇ ਮੈਂ ਕਹਿੰਦਾ ਜੀ ਰਾਤ ਨੂੰ 12 ਵਜੇ ਕਈ ਬੰਦੇ ਨਾ ਸਾਡੇ ਸਿੰਘਾਂ ਨੂੰ ਮੈਨੂੰ ਦੱਸਣਗੇ ਕਹਿਣਗੇ ਜੀ ਵਟਸਐਪ ਦੇ ਉੱਤੇ ਐਡ ਰਾਤ ਦੇ 12 ਵਜੇ ਕਰ ਲੈਂਦੇ ਆ 2 ਵਜੇ ਤੱਕ ਐਡ ਕਰਕੇ ਫਿਰ ਕੋਈ ਮਾਂ ਕੋਈ ਭੈਣ ਕੋਈ ਧੀ ਨਹੀਂ ਛੱਡਦੇ ਦੁਨੀਆ ਦੀਆਂ ਐਸੀਆਂ ਐਸੀਆਂ ਗਾਲਾਂ ਕੱਢਦੇ ਤੇ ਉੱਤੇ ਜਿਹੜੇ ਵਟਸਐਪ ਗਰੁੱਪ ਬਣੇ ਆ ਉਹਦੇ ਉੱਤੇ ਲਿਖਿਆ ਸਿੰਘ ਖਾਲਸਾ ਪਤਾ ਨਹੀਂ ਕਿਹੜੇ ਕਿਹੜੇ ਬੱਬਰ ਖਾਲਸਾ ਪਤਾ ਨਹੀਂ ਕੀ ਲਿਖਿਆ ਉੱਤੇ ਉੱਤੇ ਇਦਾਂ ਦਾ ਨਾਂ ਲਿਖਿਆ ਤੇ ਵਿੱਚ ਇਦਾਂ ਦਾ ਗੰਦ ਇਹਨਾਂ ਦਾ ਗੰਦ ਆ ਸਾਡੇ ਇੱਥੇ ਆ ਬਾਪੂ ਭਿੰਦਰ ਸਿੰਘ ਹੋਣੀ ਬੈਠੇ ਆ ਇਹਨਾਂ ਨੇ ਵੀ ਪਿੱਛੇ ਜੇ ਲਿਖ ਕੇ ਪਾਇਆ ਸੀ ਸਕਰੀਨ ਸ਼ਾਟ ਇਹਨਾਂ ਨੇ ਉਹ ਜਿਹੜੇ ਫੋਟੋਆਂ ਖਿੱਚ ਖਿੱਚ ਕੇ ਪਾਈਆਂ ਇੰਨੀਆਂ ਗਾਲਾਂ ਬਜ਼ੁਰਗ 70 ਸਾਲ ਦੀ ਉਮਰ ਦੇ ਵਿੱਚ ਪੋਤੀ ਤੱਕ ਵੀ ਧੀਆਂ ਤੱਕ ਵੀ ਕੋਈ ਛੱਡਦੇ ਨਹੀਂ ਦਮਾਲੇ ਸਜਾਏ ਆ ਕਸ਼ਹਿਰੇ ਪਾਏ ਆ ਸਿੰਘ ਸਜੇ ਹੋਏ ਆ ਵੇਖਣ ਨੂੰ ਐ ਲੱਗਦਾ ਵੀ ਇਹ ਸਿੰਘ ਨੇ ਇੰਨੀਆਂ ਮਾੜੀਆਂ ਕਰਤੂਤਾਂ ਪੁੱਛੋ ਵੀ ਹੋਇਆ ਕੀ ਹੈ ਕਹਿੰਦੇ ਹਾਂ ਹਾਂ ਤੁਸੀਂ ਆਹ ਗੱਲਾਂ ਕਿਉਂ ਬੋਲਦੇ ਹੋ ਲੈ ਗੁਰਬਾਣੀ ਸੁਣਾਉਣੀ ਅੱਜ ਮਿਹਣਾ ਬਣਿਆ ਪਿਆ ਜੀ ਜੇ ਗੁਰਬਾਣੀ ਦੇ ਸੱਚ ਦੀ ਗੱਲ ਕਰੋ ਤਾਂ ਅੱਗ ਲੱਗਦੀ ਹੈ ਇੱਥੇ ਬਹਿ ਕੇ ਗੱਪ ਕਹਾਣੀਆਂ 30-30 ਫੁੱਟੇ ਸ਼ਹੀਦ ਆ ਗਏ ਫਿਰ ਬੜੇ ਖੁਸ਼ ਨੇ ਇਹ ਸਵਰਗਾਂ ਚੋਂ ਸੰਤਰੇ ਮੰਗਾ ਕੇ ਖਾਧੇ ਫਿਰ ਬੜੇ ਖੁਸ਼ ਨੇ ਫਿਰ ਬੜੇ ਖੁਸ਼ ਨੇ ਜੀ ਇੰਗਲੈਂਡ ਵਾਲੀ ਰਾਣੀ ਕੁੱਤੀ ਬਣ ਕੇ ਡੇਰੇ ਵਿੱਚ ਸੇਵਾ ਕਰਦੀ ਸੀ ਪਿਛਲੇ ਜਨਮ 'ਚ ਫਿਰ ਬੜੇ ਖੁਸ਼ ਨੇ ਇਹੋ ਜਿਹੀਆਂ ਗੱਪ ਕਹਾਣੀਆਂ ਖੁਸ਼ ਨੇ ਪਰ ਜੇ ਗੁਰਮਤ ਦੀ ਗੱਲ ਕਰਦੇ ਆ ਗੁਰਬਾਣੀ ਦੀ ਗੱਲ ਕਰਦੇ ਆ ਐਡੀਆਂ ਭੈੜੀਆਂ ਭੈੜੀਆਂ ਗਾਲਾਂ ਕੱਢਦੇ ਆ ਪਰ ਇਹਨਾਂ ਨੂੰ ਬੇਨਤੀ ਕਰਨੀ ਚਾਹਾਂਗੇ ਵੀ ਤੁਹਾਨੂੰ ਇਹ ਲੱਗਦਾ ਵੀ ਗਾਲਾਂ ਕੱਢ ਕੇ ਤੁਸੀਂ ਡਰਾ ਲਓਗੇ ਤੁਸੀਂ ਸਾਡੇ ਬੰਦੇ ਮਾਰ ਦਿੱਤੇ ਅਟੈਕ ਕਰ ਲਿਆ ਗੱਡੀਆਂ ਤੋੜਤੀਆਂ ਇੰਨਾ ਕੁਝ ਕਰ ਲਿਆ ਜਦੋਂ ਤੁਹਾਡੀਆਂ ਗੋਲੀਆਂ ਤੋਂ ਨਹੀਂ ਡਰੇ ਤੁਹਾਡੀਆਂ ਗਾਲਾਂ ਤੋਂ ਕਿੱਥੇ ਡਰ ਜਾਂਦੇ ਅਸੀਂ ਜਦੋਂ ਤੁਹਾਡੀਆਂ ਗੋਲੀਆਂ ਤੋਂ ਨਹੀਂ ਡਰੇ ਤੁਹਾਡੀਆਂ ਗਾਲਾਂ ਤੋਂ ਕਿੱਥੇ ਡਰ ਜਾਂਗੇ ਫਿਰ ਕੱਲ ਇੱਕ ਇੱਥੇ ਮੈਂ ਕਲਿੱਪ ਸੁਣਿਆ ਉਹਦੇ ਵਿੱਚ ਪਤਾ ਕੀ ਕਹਿੰਦੇ ਦਹਿਸ਼ਤ ਪਾਉਣੀ ਪਏਗੀ ਕਹਿੰਦੇ ਐ ਨਹੀਂ ਕੰਮ ਚੱਲਣਾ ਕਹਿੰਦੇ ਦਹਿਸ਼ਤ ਪਾਓ ਅੱਗੇ ਕਹਿੰਦੇ ਡਰ ਹੁੰਦਾ ਸੀ ਸਿੰਘਾਂ ਦਾ ਸਿੰਘਾਂ ਨੇ ਜਾਣਾ ਕਹਿੰਦੇ ਐ ਡਰਦੇ ਹੁੰਦੇ ਸੀ ਸਾਰੇ ਕਹਿੰਦੇ ਦੀਵਾਨ ਵਿੱਚ ਜਾਓ ਪੰਜ ਚਾਰ ਫੈਰ ਜੇ ਕੱਢ ਦਿਓ ਕਹਿੰਦੇ ਮੋਟਰਸਾਈਕਲ ਲੈ ਕੇ ਪਤਾ ਹੀ ਨਾ ਲੱਗੇ ਮੋਟਰਸਾਈਕਲ ਵਾਲੇ ਉਹ ਗਏ ਕਹਿੰਦੇ ਫੈਰ ਜੇ ਕੱਢ ਦਿਓ ਨਾ ਸੰਗਤ ਲੱਭਣੀ ਹੈ ਨਾ ਇਹ ਪ੍ਰਚਾਰਕ ਲੱਭਣੇ ਨੇ ਕਿਧਰੇ ਹੀ ਭੱਜ ਜਾਣਗੇ ਕਹਿੰਦੇ ਇੱਕ ਵਾਰੀ ਫੈਰ ਜੇ ਕੱਢ ਦਿਓ ਦਹਿਸ਼ਤ ਪਾਓ ਇਹਨਾਂ ਦੇ ਉੱਤੇ ਡਰ ਨਹੀਂ ਪੈ ਰਿਹਾ ਸਾਡਾ ਦਹਿਸ਼ਤ ਨਹੀਂ ਪੈ ਰਹੀ ਡਰਾਓ ਇਹਨਾਂ ਨੂੰ ਵੇਖੋ ਇਦਾਂ ਦੀ ਸੋਚ ਇਹ ਬਾਣਾ ਦਹਿਸ਼ਤ ਵਾਸਤੇ ਪਾਉਂਦੇ ਆ ਅਸੀਂ ਤੇ ਉਹਦੇ ਵਿੱਚ ਇੱਕ ਬੰਦਾ ਬੋਲਦਾ ਹੈ ਕਹਿੰਦਾ ਪਹਿਲਾਂ ਕਦੇ ਹਿੰਮਤ ਨਹੀਂ ਸੀ ਕਿਸੇ ਦੀ ਜੇ ਸਿੰਘਾਂ ਨੇ ਜਾਣਾ ਸਭਾ ਤੇ ਫਤਿਹਗੜ੍ਹ ਸਾਹਿਬ ਜਾਣਾ ਜਿਹੜੀ ਮਰਜ਼ੀ ਚੀਜ਼ ਚੁੱਕ ਲੈਣੀ ਜਿਹੜੀ ਮਰਜ਼ੀ ਚੀਜ਼ ਚੁੱਕ ਕੇ ਖਾ ਲੈਣੀ ਕਹਿੰਦੇ ਕੋਈ ਪੈਸਾ ਨਹੀਂ ਸੀ ਮੰਗਦਾ ਅੱਜ ਕੱਲ੍ਹ ਕਹਿੰਦੇ ਲੋਕੀ ਪੈਸੇ ਮੰਗਣ ਲੱਗੇ ਸਨ ਕਹਿੰਦੇ ਡਰ ਨਹੀਂ ਰਿਹਾ ਸਾਡਾ ਹੁਣ ਸਾਥੋਂ ਡਰਦੇ ਨਹੀਂ ਕਹਿੰਦੇ ਲੋਕ ਪੈਸੇ ਮੰਗਦੇ ਆ ਸਾਥੋਂ ਵੀ ਗੁੰਡੇ ਪੈਦਾ ਹੋਏ ਇੱਥੇ ਬਦਮਾਸ਼ ਪੈਦਾ ਹੋਏ ਇੱਥੇ ਬਾਣੇ ਵਿੱਚ ਬਦਮਾਸ਼ੀਆਂ ਯਾਰ ਹੱਦ ਹੋ ਗਈ ਇਹ ਚੇਤਾ ਰੱਖੋ ਹੁਣ ਤੁਹਾਡੇ ਧੱਕੇ ਨਹੀਂ ਚੱਲਣੇ ਤੇ ਮੋਟਰਸਾਈਕਲ ਲੈ ਕੇ ਇਦਾਂ ਡਰਾਉਣ ਦੀਆਂ ਗੱਲਾਂ ਕਰਦੇ ਹੋ ਪ੍ਰਚਾਰਕਾਂ ਨੂੰ ਸੰਗਤਾਂ ਨੂੰ ਮੋਟਰਸਾਈਕਲ ਵਾਲਿਆਂ ਨੇ ਬੜੇ ਵਧੀਆ ਵਧੀਆ ਕੰਮ ਵੀ ਕੀਤੇ ਸੀ ਤੁਸੀਂ ਉਹਨਾਂ ਨੂੰ ਕਿਉਂ ਬਦਨਾਮ ਕਰਦੇ ਹੋ ਇਹੋ ਜਿਹੀਆਂ ਕਰਤੂਤਾਂ ਨਾ ਕਰੋ ਤੁਹਾਡੇ ਵੱਡੇ ਵੀ ਬਦਨਾਮ ਹੋਣਗੇ ਅੱਜ ਦਾ ਨੌਜਵਾਨ ਸਮਝ ਚੁੱਕਿਆ ਜਾਗ ਚੁੱਕਿਆ ਅੱਜ ਪੰਜਾਬੀ ਮੈਨੂੰ ਪਤਾ ਹੈ ਆ ਮੇਰਾ ਦੀਵਾਨ ਹੈ ਇਕੱਲੇ ਇਕੱਲੇ ਸੁਣਦੇ ਹੁੰਦੇ ਆ ਹੋਰ ਕੋਈ ਸੁਣਨਾ ਸੁਣਨਾ ਹੈ ਬਹਿ ਕੇ ਸੁਣਦੇ ਵੀ ਕੀ ਕਹਿੰਦੇ ਆ ਤੇ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਆ ਪਿਆਰਿਓ ਐਦਾਂ ਦਾ ਕੁਝ ਨਾ ਕਰੋ ਪੰਜਾਬ ਦੇ ਲੋਕ ਹੁਣ ਸਿਆਣੇ ਹੋ ਗਏ ਬੁੱਧੂ ਨਹੀਂ ਰਹੇ ਅਕਲ ਆ ਗਈ ਹੁਣ ਜਾਗਣ ਲੱਗ ਪਏ ਐਡੇ ਕਮਲੇ ਨਹੀਂ ਵੀ ਜਿੱਧਰ ਨੂੰ ਮਰਜ਼ੀ ਕਹੋਗੇ ਲੱਗ ਜਾਣਗੇ ਦਹਿਸ਼ਤ ਨਹੀਂ ਪੈਣੀ ਹੁਣ ਗੁਰਬਾਣੀ ਦਾ ਸੱਚਾ ਗਿਆਨ ਲਿਆਓ ਲੋਕਾਂ ਸਾਹਮਣੇ ਸੱਚ ਲਿਆਓ ਕਿੰਨਾ ਚਿਰ ਝੂਠ ਦੇ ਸਿਰ ਤੇ ਛਾਲਾ ਮਾਰਦੇ ਰਹੋਗੇ ਗੱਪ ਕਹਾਣੀਆਂ ਸੁਣਾ ਸੁਣਾ ਕੇ ਕਿੰਨਾ ਚਿਰ ਟਾਈਮ ਪਾਸ ਕਰੋਗੇ ਗੁਰਬਾਣੀ ਵਾਲੇ ਪਾਸੇ ਲੱਗੋ ਤੇ ਜਿਹੜੀ ਸੰਗਤ ਸੁਣਨ ਵਾਲੀ ਹੈ ਚੇਤਾ ਰੱਖਿਓ ਪਿਆਰਿਓ ਆਹ ਗੱਲ ਤੁਹਾਡੇ ਨੋਟ ਕਰਨ ਵਾਲੀ ਹੈ ਜਿੰਨੇ ਬਾਬਿਆਂ ਦੇ ਚੇਲੇ ਪੱਕੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਸਕਦੇ ਨੇ ਇੰਨੇ ਹੋਰ ਨਹੀਂ ਕੋਈ ਬਣ ਸਕਦੇ ਇਹ ਨੋਟ ਕਰਨ ਵਾਲੀ ਗੱਲ ਹੈ ਤੁਸੀਂ ਪੁੱਛੋਗੇ ਵੀ ਉਹ ਕਿਵੇਂ ਵੀ ਬਾਬਿਆਂ ਦੇ ਚੇਲੇ ਪੱਕੇ ਕਿਵੇਂ ਬਣ ਜਾਣਗੇ ਸਵੇਰੇ ਉਹ ਉੱਠਦੇ ਨੇ ਜਾਗਦੇ ਨੇ ਸ਼ਰਧਾ ਵੀ ਉਹਨਾਂ ਦੇ ਵਿੱਚ ਹੈ ਪੈਸਾ ਵੀ ਕੱਢਦੇ ਨੇ ਟਾਈਮ ਵੀ ਕੱਢਦੇ ਨੇ ਡੇਰਿਆਂ ਤੇ ਜਾਂਦੇ ਐ 20-20 40-40 ਸਾਲਾਂ ਤੋਂ ਲੱਗੇ ਐ ਸਾਰਾ ਕੁਝ ਉਹਨਾਂ ਦੇ ਅੰਦਰ ਭਰਿਆ ਪਿਆ ਬਸ ਅੱਗੇ ਵਾਲਾ ਹੀ ਬਾਬਾ ਪਰੇ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਕਰਨਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੰਨਾ ਹੀ ਨੋਟ ਕਰ ਲਓ ਬਸ ਬਾਬੇ ਵਾਲੀ ਫੋਟੋ ਪਰੇ ਕਰ ਦੇਣੀ ਹੈ ਗੁਰੂ ਦਾ ਸੱਚਾ ਗਿਆਨ ਸ਼ਬਦ ਅੱਗੇ ਕਰਨਾ ਬਾਕੀ ਤੇ ਉਹਨਾਂ ਦਾ ਸਾਰਾ ਕੁਝ ਪਹਿਲਾਂ ਹੀ ਹੈ ਉਹ ਬਿਲਕੁਲ ਸਿੱਧੇ ਹੋਣਗੇ ਜਦੋਂ ਲੱਗੇ ਸਾਰਾ ਕੁਝ ਉਹਨਾਂ ਕੋਲ ਪਹਿਲਾਂ ਹੀ ਹੈ ਸਾਰਾ ਕੁਝ ਹੀ ਪਹਿਲਾਂ ਹੈ ਜੀ ਉਹਨਾਂ ਕੋਲ ਜਦੋਂ ਬਾਬਿਆਂ ਦੇ ਚੇਲੇ ਲੱਗਦੇ ਆ ਨਾ ਉਹ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਪੱਕੇ ਬਣਦੇ ਆ ਜਿੰਨਾ ਪਖੰਡੀਆਂ ਮਗਰ ਟਾਈਮ ਕੱਢਦੇ ਸੀ ਹੁਣ ਉਹ ਗੁਰਬਾਣੀ ਦੇ ਟਾਈਮ ਕੱਢਦੇ ਆ ਜਿੰਨੀ ਸ਼ਰਧਾ ਉਹਨਾਂ ਦੀ ਰੱਬ ਮੰਨਦੇ ਸੀ ਵੀ ਸਾਡਾ ਬਾਬਾ ਰੱਬ ਹੈ ਹੁਣ ਕਹਿੰਦੇ ਆ ਸਾਡਾ ਗੁਰੂ ਗ੍ਰੰਥ ਸਾਹਿਬ ਰੱਬ ਹੈ
ਸਤਿ ਸ੍ਰੀ ਅਕਾਲ
ਪਹਿਲਾਂ ਕਹਿੰਦੇ ਸੀ ਬਾਬਾ ਜੀ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ ਹੁਣ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸੱਚਾ ਗਿਆਨ ਦਿੱਤਾ ਇੱਥੇ ਪੈਂਦਾ ਇੱਥੇ ਸੱਚਾ ਗਿਆਨ ਇੱਥੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ ਇਸ ਕਰਕੇ ਭਾਈ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਆ ਜਾਓ ਲੱਗੀਏ ਗੁਰਬਾਣੀ ਦੇ ਲੜ ਲੱਗੀਏ ਬਸ ਇੱਧਰ ਨੂੰ ਮੋੜ ਲਓ ਬਸ ਮਾੜਾ ਜਿਹਾ ਇੱਧਰ ਨੂੰ ਤੁਰ ਪਓ ਛੱਡੋ ਵਹਿਮਾਂ ਭਰਮਾਂ 'ਚ ਨਿਕਲ ਕੇ ਬਸ ਸੱਚ ਦੇ ਰਾਹ ਤੇ ਤੁਰ ਪਓ ਜੋਸ਼ ਤੇ ਹੈ ਹੀ ਹੈ ਸਪਿਰਿਟ ਤੇ ਹੈ ਹੀ ਹੈ ਸਮਾਂ ਤੇ ਹੈ ਹੀ ਹੈ ਸ਼ਰਧਾ ਤੇ ਹੈ ਹੀ ਹੈ ਅੱਗੇ ਪਾਣੀ ਰਿੜਕਦੇ ਸੀ ਹੁਣ ਦੁੱਧ ਰਿੜਕਣਾ ਸ਼ੁਰੂ ਕਰ ਦਿਓ ਪਹਿਲਾਂ ਭਰਮੇ ਭੁੱਲਾ ਸਾਖਤ ਫਿਰਤਾ ਨੀਰ ਬਰੋਲਾ ਖੱਪ ਖੱਪ ਪਰਤਾ ਅੱਗੇ ਪਾਣੀ ਰਿੜਕਦੇ ਸੀ ਹੁਣ ਦੁੱਧ ਰਿੜਕੋ ਹੁਣ ਗੁਰਬਾਣੀ ਵਾਲੇ ਪਾਸੇ ਲੱਗੋ ਹੋਰ ਕਿਤੋਂ ਕੱਖ ਨਹੀਂ ਲੱਭਣਾ ਜਿੰਨਾ ਮਰਜ਼ੀ ਫਿਰ ਕੇ ਵੇਖ ਲਓ ਧੂੜ ਧੁੱਪ ਧੱਕੇ ਹੋਰ ਕੱਖ ਨਹੀਂ ਲੱਭਣਾ ਜੀ ਜਿਹੜੇ ਬੰਦੇ ਆਪ ਭੈੜੀਆਂ ਗਾਲਾਂ ਸਿੱਖੇ ਆ ਸਾਨੂੰ ਕੀ ਸਿਖਾ ਦੇਣਗੇ ਕਦੇ ਕਿਸੇ ਦਾ ਮੂੰਹ ਲਾ ਦੇਣਗੇ ਕਿਸੇ ਦੀ ਫੋਟੋ ਲਾ ਕੇ ਪਤਾ ਨਹੀਂ ਐਡਾ ਗੰਦ ਘੋਲਦੇ ਐ ਇਹ ਬੰਦੇ ਸਾਨੂੰ ਕੀ ਸਿਖਾਉਣਗੇ ਗੁਰਬਾਣੀ ਦੇ ਸ਼ਬਦ ਦੀ ਕੋਈ ਵਿਆਖਿਆ ਹੈ ਕੀ ਕਰਕੇ ਸੁਣਾ ਦੇਣਗੇ ਸਾਨੂੰ ਤਾਂ ਕਰਕੇ ਗੁਰਬਾਣੀ ਨੂੰ ਆਪ ਪੜ੍ਹੋ ਆਪ ਸੁਣੋ ਆਪ ਸਮਝੋ ਤੁਹਾਨੂੰ ਪਤਾ ਲੱਗੇ ਕਿਹੜਾ ਪ੍ਰਚਾਰਕ ਸੱਚ ਬੋਲਦਾ ਕਿਹੜਾ ਝੂਠ ਬੋਲਦਾ ਆ ਸਾਡੇ ਬਾਹਰਲੇ ਪਾਸੇ ਸਟਾਲ ਲੱਗੀ ਹੋਈ ਹੈ ਉੱਥੇ ਤੁਸੀਂ ਆਪਣਾ ਐਡਰੈਸ ਲਿਖਾਓ ਆਈ ਕਾਰਡ ਆਪਣੇ ਲੈ ਕੇ ਆਓ ਪ੍ਰੂਫ ਲੈ ਕੇ ਆਓ ਅਗਲੇ ਸ਼ਨੀਵਾਰ ਸਹਿਜ ਪਾਠ ਇੱਥੇ ਆਰੰਭ ਕਰਾਵਾਂਗੇ ਅਗਲੇ ਸ਼ਨੀਵਾਰ 13 ਤਰੀਕ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਚੇਤਾ ਕਰ ਰੱਖਿਓ ਪਹਿਲੇ ਸ਼ਨੀਵਾਰ ਦੀਵਾਨ ਲੱਗੇ ਕਰੇਗਾ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਸਹਿਜ ਪਾਠ ਆਰੰਭ ਹੋਇਆ ਕਰਨਗੇ ਜਿਹੜੇ ਜਿਹੜੇ ਵੀ ਸਹਿਜ ਪਾਠ ਆਰੰਭ ਕਰਨਾ ਚਾਹੁੰਦੇ ਹੋਣ ਹਰ ਮਹੀਨੇ ਦੇ ਦੂਜੇ ਸ਼ਨੀਵਾਰ 10 ਵਜੇ ਆਉਣ ਆਪਣੇ ਆਈ ਕਾਰਡ ਲੈ ਕੇ ਆਓ ਐਡਰੈਸ ਆਪਣਾ ਸਹੀ ਕਿਉਂਕਿ ਕੋਈ ਗੁਰਬਾਣੀ ਦੀਆਂ ਪੋਥੀਆਂ ਫ੍ਰੀ ਦੇਣੀਆਂ ਨੇ ਤੇ ਕੋਈ ਪੋਥੀ ਲੈ ਕੇ ਜਾਵੇ ਤੇ ਬਾਹਰ ਬੇਅਦਬੀ ਕਰੇ ਪਤਾ ਤੇ ਲੱਗੇ ਵੀ ਕੌਣ ਲੈ ਕੇ ਗਿਆ ਸੀ ਗੁਰਬਾਣੀ ਦੀਆਂ ਪੋਥੀਆਂ ਫ੍ਰੀ ਲੈ ਕੇ ਜਾਓ ਸਾਲ ਵਿੱਚ ਸਹਿਜ ਪਾਠ ਕਰੋ 6 ਮਹੀਨਿਆਂ 'ਚ ਸਹਿਜ ਪਾਠ ਕਰੋ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਸ਼ਾਦ ਇੱਥੇ ਜੇ ਪਰਮੇਸ਼ਰ ਦੁਆਰ ਆਉਂਦੇ ਹੋ ਪ੍ਰਸ਼ਾਦ ਲੈ ਕੇ ਜਾਓ ਪੋਥੀਆਂ ਘਰ ਘਰ ਕੋਈ ਪੈਸਾ ਨਹੀਂ ਫ੍ਰੀ ਲੈ ਕੇ ਇੱਕ ਪੈਸਾ ਪਰ ਗੁਰਬਾਣੀ ਪੜੋ ਤੇ ਸਹੀ ਅਰਥਾਂ ਸਮੇਤ ਸਹਿਜ ਪਾਠ ਕਰੋ ਸਾਲ ਲੱਗੇਗਾ ਸਹਿਜ ਪਾਠ ਕਰਨ ਤੇ ਆਪੇ ਅੱਖਾਂ ਖੁੱਲ ਜਾਣਗੀਆਂ ਵੀ ਕਿਹੜਾ ਪ੍ਰਚਾਰਕ ਸਹੀ ਬੋਲਦਾ ਕਿਹੜਾ ਬਾਬਾ ਸਹੀ ਬੋਲਦਾ ਕਿਹੜਾ ਬਾਬਾ ਗੱਪ ਮਾਰਦਾ ਆਪੇ ਹੀ ਪਤਾ ਲੱਗ ਜਾਏਗਾ ਕਿਉਂਕਿ ਤੁਸੀਂ ਖੁਦ ਪੜ੍ਹ ਲੈਣਾ ਸਾਰਾ ਕੁਝ ਆਪ ਪੜ੍ਹ ਲੈਣਾ ਤੁਸੀਂ ਤੁਹਾਨੂੰ ਕੋਈ ਬੁੱਧੂ ਥੋੜਾ ਬਣਾ ਜਾਏਗਾ ਫਿਰ ਚਾਨਣ ਹੋ ਜਾਏ ਇਸ ਸ਼ਨੀਵਾਰ ਜਿੰਨਾ ਜਿੰਨਾ ਕੋਲ ਟਾਈਮ ਹੈ ਇਸ ਵਾਰੀ ਆ ਜਾਓ ਐਤਕੀ ਬਹੁਤਾ ਰਸ਼ ਵੀ ਨਹੀਂ ਕਰਨਾ ਕਿਉਂਕਿ 5-400 ਪਾਠ ਹੋ ਜਾਣ ਅਗਲੇ ਸ਼ਨੀਵਾਰ ਫਿਰ 5-400 ਹੋ ਜਾਣ ਅਗਲੇ ਸ਼ਨੀਵਾਰ ਸਾਲ ਦੇ ਵਿੱਚ 5-7 ਹਜ਼ਾਰ ਸਹਿਜ ਪਾਠ ਆਪਾਂ ਆਰੰਭ ਕਰੀਏ ਘੱਟ ਤੋਂ ਘੱਟ 5-7 ਹਜ਼ਾਰ ਸਹਿਜ ਪਿੰਡਾਂ ਪਿੰਡਾਂ ਵਿੱਚ ਘਰਾਂ ਘਰਾਂ ਵਿੱਚ ਗੁਰਬਾਣੀ ਦੀਆਂ ਗੂੰਜਾਂ ਪਾ ਦਈਏ ਆਪਾਂ ਬਸ ਪਿਆਰਿਓ ਰਹੀਏ ਨਾ ਰਹੀਏ ਵੇਖੋ ਜਿੱਦਣ ਤੋਂ ਆਹ ਗੱਲ ਕਹਿਣ ਲੱਗੇ ਆ ਰੋਜ਼ ਦੁਨੀਆ ਦੀਆਂ ਗਾਲਾਂ ਖਾ ਰਹੇ ਆ ਜੀ ਪੁਤਲੇ ਫੂਕੇ ਜਾ ਰਹੇ ਆ ਪਰ ਮਨ ਡਰਦਾ ਨਹੀਂ ਮਨ ਕਾਇਮ ਹੈ ਕਿਉਂਕਿ ਅਰਦਾਸਾਂ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਕੱਲ ਇੱਕ ਭੈਣ ਆਈ ਕਹਿੰਦੀ ਜੀ ਹਜ਼ੂਰ ਸਾਹਿਬ ਗਏ ਸੀ ਮੈਂ ਕਿਹਾ ਫੇਰ ਕਹਿੰਦੇ ਅਸੀਂ ਅੰਦਰ ਅਰਦਾਸ ਕਰਾਈ ਜਥੇ ਦੀ ਚੜ੍ਹਦੀ ਕਲਾ ਲਈ ਬੜੀ ਸੰਗਤ ਜਿਹੜੇ ਜਾਣਗੇ ਅਰਦਾਸ ਕਰਾ ਕੇ ਆਉਣਗੇ ਮੈਨੂੰ ਲਿਆ ਕੇ ਸਰੋਪਾ ਦੇਣਗੇ ਆ ਲਓ ਜੀ ਪ੍ਰਸ਼ਾਦ ਸਿਰਪਾਓ ਤੁਹਾਡੇ ਲਈ ਲੈ ਕੇ ਆਏ ਆ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਾਈ ਸੀ ਬੜੇ ਲੋਕ ਜਾਂਦੇ ਆ ਤੇ ਮੈਂ ਕਿਹਾ ਇਹ ਤੇ ਹੁਣ ਬਾਜਾਂ ਵਾਲਾ ਜਾਣਦਾ ਹੈ ਬਾਹਰ ਪੁਤਲੇ ਫੂਕੇ ਜਾ ਰਹੇ ਆ ਅੰਦਰ ਚੜ੍ਹਦੀ ਕਲਾ ਦੀਆਂ ਅਰਦਾਸਾਂ ਸੰਗਤਾਂ ਕਰਾ ਰਹੀਆਂ ਹੁਣ ਪਤਾ ਨਹੀਂ ਮਾਲਕ ਕਿਹਦੀ ਸੁਣਦਾ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬੜੇ ਵੀਰ ਭਰਾ ਬੜੀਆਂ ਭੈਣਾਂ ਚੜ੍ਹਦੀ ਕਲਾ ਦੀ ਅਰਦਾਸ ਕਰਾਉਂਦੇ ਆ ਜਥੇ ਦੀ ਚੜ੍ਹਦੀ ਕਲਾ ਰਵੇ ਉਹ ਬਾਹਰ ਖੜੇ ਪੁਤਲੇ ਫੂਕ ਰਹੇ ਕਹਿੰਦੇ ਬਲੀ ਕਿਉਂ ਕਹਿਤਾ ਐ ਕਿਉਂ ਕਹਿਤਾ ਬੱਕਰੇ ਵੱਢਦੇ ਨੇ ਪਰ ਮੈਂ ਤੁਹਾਨੂੰ ਪਿਛਲੇ ਵਿਸਾਖੀ ਤੇ ਵੀ ਕਿਹਾ ਸੀ ਉਹ ਕਿਸੇ ਨਾ ਕਿਸੇ ਨੂੰ ਤੇ ਕਹਿਣਾ ਹੀ ਪਏਗਾ ਡਰਦੇ ਮਾਰੇ ਅਸੀਂ ਡਰਦੇ ਹਾਂ ਵੀ ਪੁਤਲੇ ਫੂਕਣਗੇ ਗਲ ਪੈ ਜਾਣਗੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੇਰਾ ਸਦਾ ਲਈ ਇਹਨਾਂ ਨੇ ਹਜ਼ੂਰ ਸਾਹਿਬ ਜਾਣਾ ਬੈਨ ਕਰਤਾ ਬੰਦ ਕਰਤਾ ਮੈਂ ਨਹੀਂ ਜਾ ਸਕਦਾ ਮੈਨੂੰ ਪਤਾ ਕਹਿੰਦੇ ਮਾਰ ਦਿਆਂਗੇ ਐਂ ਕਰ ਦਿਆਂਗੇ ਇੱਧਰ ਵੜ ਕੇ ਵਿਖਾਓ ਪਰ ਕਿਸੇ ਨਾ ਕਿਸੇ ਨੂੰ ਤੇ ਬੋਲਣਾ ਹੀ ਪਏਗਾ ਹੁਣ ਇੱਕ ਗੱਲ ਸੋਚੋ ਮੈਂ ਜਦੋਂ ਉੱਥੇ ਜਾਂਦਾ ਸੀ ਮੈਨੂੰ ਤੇ ਸਰੋਪੇ ਪਾਉਂਦੇ ਸੀ ਮੇਰੇ ਤੇ ਉਹ ਕੱਪੜੇ ਮੇਰੀਆਂ ਫੋਟੋਆਂ ਵੇਖੋ ਨੈੱਟ ਦੇ ਉੱਤੇ ਮੈਨੂੰ ਪੂਰਾ ਚੋਲਾ ਪਵਾ ਕੇ ਸਿਰ ਤੇ ਦਸਤਾਰ ਬੰਨਦੇ ਸੀ ਸਪੈਸ਼ਲ ਮੇਰਾ ਸਤਕਾਰ ਹੁੰਦਾ ਸੀ ਉੱਥੇ ਮੈਨੂੰ ਕੀ ਲੋੜ ਸੀ ਮੈਂ ਪੰਗਾ ਲਵਾਂ ਪਰ ਮੈਨੂੰ ਬਲੀਆਂ ਵਾਲਾ ਸਿਸਟਮ ਚੰਗਾ ਨਹੀਂ ਲੱਗਦਾ ਮੈਂ ਕੀ ਕਹਿਣਾ ਹੈ ਮੇਰੇ ਵਰਗਾ ਬੰਦਾ ਕੀ ਬੋਲ ਸਕਦਾ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਲਓ ਸੁਣਿਆ ਸੀ ਨਾ ਵਿਸਾਖੀ ਤੇ ਗੁਰੂ ਗ੍ਰੰਥ ਸਾਹਿਬ ਆ ਸੁਣਿਓ ਇੱਕ ਮਿੰਟ ਸੁਣ ਲਿਓ ਗੁਰੂ ਗ੍ਰੰਥ ਸਾਹਿਬ ਜੀ ਬੰਦੋ ਤਾਂ ਧਰਮ ਕਰ ਥਾਪੋ ਆਹ ਸੁਣ ਲਿਓ ਪੰਗਤੀ ਪਹਿਲਾਂ ਆਹ ਸੁਣ ਲਿਓ ਗੁਰੂ ਜੀ ਕਹਿੰਦੇ ਆ ਅਰਥ ਅਰਥ ਸੁਣਿਓ ਨੌਜਵਾਨੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਹਿੰਦੇ ਇੱਥੇ ਵੱਡੇ ਗਲ ਤੇ ਧਰਮ ਕਰਕੇ ਥਾਪਤਾ ਵੀ ਇਹ ਧਰਮ ਹੈ ਸਾਰੇ ਲੋਕਾਂ ਨੂੰ ਕਹਿੰਦਾ ਹੱਥ ਜੋੜੋ ਹੱਥ ਜੋੜ ਕੇ ਖੜੋ ਹੱਥ ਜੋੜੋ ਹੱਥ ਜੋੜ ਕੇ ਖੜੋ ਐਂ ਖੜਾ ਲੈਂਦਾ ਹੈ ਇੱਥੇ ਵੱਡੇ ਮੰਦਰ ਦੇ ਵਿੱਚ ਧਰਮ ਸਥਾਨ ਦੇ ਉੱਤੇ ਇਹ ਧਰਮ ਹੈ ਤੇ ਜਿਹੜਾ ਉਹ ਬਾਹਰ ਖੋਖੇ ਦੇ ਵਿੱਚ ਵੱਢਦਾ ਉਹਨੂੰ ਕਹਿੰਦਾ ਇੱਕ ਸਾਈ ਹੈ ਕਹਿੰਦੇ ਕੰਮ ਤੇ ਦੋਵੇਂ ਇੱਕੋ ਜਿਹਾ ਹੀ ਕਰਦੇ ਹੋ ਆਖੋ ਸਤਨਾਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਸਤਿਗੁਰੂ ਤੇ ਜਵਾਬ ਦਿੰਦੇ ਆ ਇਹਨਾਂ ਗੱਲਾਂ ਦੇ ਜਿੰਨੇ ਨੌਜਵਾਨ ਮੇਰੇ ਵੀਰ ਜਾਂਦੇ ਆ ਇੱਕ ਵਾਰੀ ਦਿਲ ਚ ਆਉਂਦਾ ਨਹੀਂ ਯਾਰ ਆਹ ਕੀ ਜਦੋਂ ਸਾਡੇ ਸਾਹਮਣੇ ਕੋਈ ਬੰਦਾ ਗੁਰਦੁਆਰੇ ਦੇ ਵਿੱਚ ਐ ਸਾਹਮਣੇ ਖੜ ਕੇ ਜਦੋਂ ਐ ਬੱਕਰਾ ਤੇ ਉਦੋਂ ਇੱਕ ਵਾਰੀ ਦਿਲ ਕੰਬਦਾ ਨਹੀਂ ਵੀ ਯਾਰ ਆਹ ਕੀ ਕਈ ਬੰਦੇ ਬੋਲ ਪੈਂਦੇ ਨੇ ਅਗਲਾ ਮਗਰ ਪੈ ਜਾਂਦਾ ਬਰਛੇ ਲੈ ਕੇ ਚੁੱਪ ਤੁਸੀਂ ਬੋਲ ਨਹੀਂ ਸਕਦੇ ਅਸੀਂ ਜੋ ਮਰਜ਼ੀ ਕਰੀਏ ਡਰਦੇ ਮਾਰੇ ਘਰ ਨੂੰ ਆ ਜਾਂਦੇ ਨੇ ਵਾਹਿਗੁਰੂ ਕੁਛ ਨਹੀਂ ਬੋਲਣਾ ਕੁਛ ਨਹੀਂ ਬੋਲਣਾ ਪਰ ਇਹਨਾਂ ਗੱਲਾਂ ਦਾ ਜਵਾਬ ਕਿਸੇ ਪ੍ਰਚਾਰਕ ਨੇ ਨਹੀਂ ਦੇਣਾ ਕਿਸੇ ਕਥਾਵਾਚਕ ਨੇ ਨਹੀਂ ਦੇਣਾ ਕਥਾਵਾਚਕ ਪ੍ਰਚਾਰਕ ਅਸੀਂ ਡਰਦੇ ਹਾਂ ਪਰ ਮੇਰਾ ਗੁਰੂ ਗ੍ਰੰਥ ਸਾਹਿਬ ਨਹੀਂ ਡਰਦਾ ਉਹ ਤੇ ਠੋਕ ਕੇ ਕਹਿੰਦੇ ਆ ਇਹ ਗਲਤ ਹੈ ਇਹ ਗਲਤ ਹੈ ਇਹ ਗਲਤ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਗਲਤ ਕਹਿੰਦੇ ਆ ਉਹ ਗਲਤ ਹੀ ਰਹਿਣਾ ਹੈ ਤੁਹਾਡੇ ਪੁਤਲੇ ਫੂਕਣ ਨਾਲ ਉਸ ਗਲਤ ਨੇ ਠੀਕ ਨਹੀਂ ਹੋ ਜਾਣਾ ਉਹ ਤੁਹਾਡੇ ਤੁਹਾਡੇ ਪੁਤਲੇ ਫੂਕਣ ਨਾਲ ਮੇਰੀਆਂ ਫੋਟੋਆਂ ਵਿੱਚ ਵਰਸ਼ੇ ਮਾਰਨ ਨਾਲ ਝੂਠ ਨੇ ਸੱਚ ਨਹੀਂ ਬਣ ਜਾਣਾ ਝੂਠ ਸੱਚ ਨਹੀਂ ਹੋ ਜਾਂਦਾ ਹੁੰਦਾ ਧੱਕਾ ਕਰਕੇ ਝੂਠ ਸੱਚ ਨਹੀਂ ਹੋ ਜਾਂਦਾ ਗਾਲਾਂ ਕੱਢ ਕੇ ਝੂਠ ਸੱਚ ਨਹੀਂ ਹੋ ਜਾਂਦਾ ਰੌਲਾ ਪਾ ਕੇ ਗੋਲੀਆਂ ਮਾਰ ਕੇ ਝੂਠ ਸੱਚ ਨਹੀਂ ਹੋ ਜਾਂਦਾ ਪਿਆਰਿਓ ਸੱਚ ਨਹੀਂ ਦਵਾ ਸਕਦੇ ਤੁਸੀਂ ਸੱਚ ਸੱਚ ਰਹਿਣਾ ਨੀਹਾਂ ਵਿੱਚ ਸਾਹਿਬਜ਼ਾਦਿਆਂ ਦੇ ਸਰੀਰ ਚਿਣਤੇ ਪਰ ਸੱਚ ਨਹੀਂ ਚਿਣਿਆ ਗਿਆ ਸੱਚ ਨਹੀਂ ਕੱਟਿਆ ਗਿਆ ਸੱਚ ਜਰਖੜੀ ਤੇ ਨਹੀਂ ਚੜਦਾ ਸੱਚ ਦੇਗਾਂ 'ਚ ਨਹੀਂ ਕੱਢਦਾ ਸੱਚ ਤਵੀਆਂ ਤੇ ਨਹੀਂ ਸੜਦਾ ਸੱਚ ਸੱਚ ਰਹਿੰਦਾ ਹੈ ਸਾੜਨ ਨਾਲ ਨਹੀਂ ਸੜਦਾ ਦੇਗਾਂ 'ਚ ਕਾੜਨ ਨਾਲ ਨਹੀਂ ਕੱਢਦਾ ਗੋਲੀਆਂ ਮਾਰਨ ਨਾਲ ਨਹੀਂ ਮਰਦਾ ਸੱਚ ਦੇ ਅੱਗੇ ਸਿਰ ਝੁਕਾਉਣਾ ਸਿੱਖੋ ਵੀ ਸੱਚ ਸੱਚ ਹੈ ਯਾਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੱਚ ਬੋਲੋ ਸਾਡੇ ਵਰਗਿਆਂ ਦੀ ਔਕਾਤ ਕੀ ਹੈ ਪ੍ਰਚਾਰਕ ਕੋਈ ਗੱਲ ਬੋਲ ਜਾਏ ਜਿੱਦਣ ਮੇਰਾ ਬਾਬਾ ਕਹਿੰਦਾ ਮੈਂ ਆਪਣੇ ਗੁਰੂ ਦੇ ਮੂੰਹ ਤੇ ਹੱਥ ਕਿਵੇਂ ਰੱਖ ਲਿਆ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਚੁੱਪ ਕਰਾਵਾਂ ਮਹਾਰਾਜ ਚੁੱਪ ਕਰ ਜਾਓ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਚੁੱਪ ਕਰਾਵਾਂਗੇ ਮਹਾਰਾਜ ਨੂੰ ਚੁੱਪ ਕਰਾਵਾਂਗੇ ਵੀ ਦੱਸਣਾ ਨਹੀਂ ਲੋਕਾਂ ਨੂੰ ਘੋ ਕੇ ਰੱਖੋ ਫਿਰ ਬਾਣੀ ਕਹਿੰਦੀ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਬੜੇ ਬੁਰੇ ਬੰਦੇ ਆ ਜਿਹੜੇ ਗੁਰੂ ਦਾ ਗਿਆਨ ਲੁਕਾਉਂਦੇ ਆ ਹਰ ਜੀਓ ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੀ ਹਥਿਆਰੇ ਬੰਦੇ ਆ ਇਹ ਪਾਪੀ ਬੰਦੇ ਆ ਕਿਉਂ ਕਹਿੰਦੇ ਗੁਰੂ ਦਾ ਗਿਆਨ ਲੁਕਾਉਂਦੇ ਆ ਇਹਨਾਂ ਦੇ ਦਰਸ਼ਨ ਨਾ ਹੋਣ ਇਹ ਗੁਰੂ ਦਾ ਗਿਆਨ ਲੁਕਾਉਂਦੇ ਆ ਸੱਚਾ ਗਿਆਨ ਲੁਕੋ ਲਿਆ ਇਤਿਹਾਸ ਇਤਿਹਾਸ ਦੇ ਵਿੱਚ ਕਿੰਨੀਆਂ ਮਿਲਾਵਟਾਂ ਨੇ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਆ ਕੱਲ ਨਵੀਂ ਗੱਲ ਸੁਣੀ ਮੈਂ ਹੈਰਾਨ ਹੋ ਗਿਆ ਇਹ ਇਹ ਲੜਦੇ ਆ ਵੀ ਜੋ ਲਿਖਿਆ ਉਵੇਂ ਹੀ ਮੰਨੋ ਇਤਿਹਾਸ ਦੀ ਹਰ ਗੱਲ ਮੰਨੋ ਮੈਂ ਤੁਹਾਨੂੰ ਕਹਿੰਦਾ ਇਤਿਹਾਸ ਵਿੱਚ ਮਿਲਾਵਟਾਂ ਨੇ ਉਹ ਗੱਲ ਮੰਨੀ ਜਾ ਸਕਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸਹੀ ਹੋਵੇ ਤੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਸਰੋਪਾ ਦਿੱਤਾ ਜਦੋਂ ਸਾਲ ਸੇਵਾ ਕੀਤੀ ਮਹਾਰਾਜ ਨੇ ਆਪਣੇ ਸੀਸ ਤੇ ਸਜਾ ਲਿਆ ਫਿਰ ਦੂਜੇ ਸਾਲ ਸੇਵਾ ਕੀਤੀ ਇੱਕ ਸਰੋਪਾ ਹੋਰ ਮਿਲਿਆ ਉਹ ਵੀ ਸੀਸ ਤੇ ਸਜਾ ਲਿਆ ਤੀਜਾ ਵੀ ਚੌਥਾ ਵੀ ਪੰਜਵਾਂ ਵੀ 12 ਸਾਲ ਸੇਵਾ ਕੀਤੀ 12 ਸਰੋਪੇ ਸੀਸ ਤੇ ਸਜਾ ਲਏ ਕਹਿੰਦੇ 12 ਸਾਲ ਰੱਸੀ ਨਾਲ ਬੰਨ ਲਏ ਇੱਕ ਸਰੋਪਾ ਰੱਸੀ ਨਾਲ ਫਿਰ ਦੂਜਾ ਰੱਸੀ ਨਾਲ ਤੀਜਾ ਰੱਸੀ ਨਾਲ ਚੌਥਾ ਇਹਦਾ ਮਤਲਬ ਐਡੀ ਪੱਗ ਹੋਣੀ ਹੈ ਕਹਿੰਦੇ 12 ਸਾਲ ਬਾਅਦ ਕੀੜੇ ਪੈ ਗਏ ਸਿਰ ਦੇ ਵਿੱਚ ਇਹਦਾ ਮਤਲਬ ਗੁਰੂ ਅਮਰਦਾਸ ਜੀ 12 ਸਾਲ ਕੇਸੀ ਨਹੀਂ ਨਾਤੇ ਕੇਸੀ ਨਾਤੇ ਹੀ ਨਹੀਂ ਗੁਰੂ ਅਮਰਦਾਸ ਸੂਰਜ ਪ੍ਰਕਾਸ਼ ਗ੍ਰੰਥ ਚ ਲਿਖਿਆ ਵੀ 12 ਸਾਲ ਕੇਸੀ ਨਹੀਂ ਨਾਤੇ ਹੋ ਸਕਦਾ ਇਦਾਂ ਜਿਹੜਾ ਬੰਦਾ ਅੱਜ 12 ਸਾਲ ਇੱਥੇ ਡੰਗਰਾਂ ਵਾਲੇ ਇੱਥੇ ਸੇਵਾ ਕਰਦਾ ਲੰਗਰ 'ਚ ਸੇਵਾ ਕਰਦਾ ਜਿਹੜਾ 12 ਮਹੀਨਿਆਂ ਤੋਂ ਨਾ ਨਹਾਤਾ ਹੋਵੇ ਤੁਸੀਂ ਸਿਆਣਾ ਕਹੋਗੇ ਕਿ ਕਮਲਾ ਬੋਲੋ ਬੋਲੋ ਜੀ ਸਿਆਣਾ ਕਿ ਕਮਲਾ ਕਮਲਾ ਅਸੀਂ ਆਪਣੇ ਪੱਧਰ ਤੇ ਲੈ ਕੇ ਆਉਣਾ ਚਾਹੁੰਦੇ ਹਾਂ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਵੀ ਇਦਾਂ ਦੇ ਲੱਗਦੇ ਸੀ ਵੀ 12 ਪੱਗਾਂ ਸੀਸ ਤੇ ਬੰਨੀਆਂ ਹੋਈਆਂ ਸੀ ਫਿਰ ਕਹਿੰਦੇ ਜਦੋਂ ਰਾਤ ਨੂੰ ਕਹਿੰਦੇ 12 ਸਾਲ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਦੇ ਪੈਰ ਦਾ ਅੰਗੂਠਾ ਕਹਿੰਦੇ ਮੂੰਹ ਵਿੱਚ ਇਦਾਂ ਅੰਗੂਠਾ ਲੈ ਕੇ ਭਾਫ ਦਿੰਦੇ ਸੀ ਆਪਣੇ ਮੂੰਹ ਦੀ ਕਿਉਂ ਕਹਿੰਦੇ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਤੇ ਕੋੜ ਹੋਇਆ ਹੋਇਆ ਸੀ ਅਖੇ ਜੀ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਤੇ ਕੋੜ ਕਿਉਂ ਹੋਇਆ ਸੀ ਕਹਿੰਦੇ ਕੋੜ ਤਾਂ ਹੋਇਆ ਸੀ ਵੀ ਗੁਰੂ ਨਾਨਕ ਨੇ ਮੱਥਾ ਟੇਕਿਆ ਸੀ ਨਾ ਗੁਰੂ ਅੰਗਦ ਸਾਹਿਬ ਨੂੰ ਤੇ ਕਹਿੰਦੇ ਗੁਰੂ ਆਪਣੇ ਇਹ ਸਰਾਫ ਮਿਲ ਗਿਆ ਸੀ ਵੀ ਗੁਰੂ ਨਾਨਕ ਤੋਂ ਮੱਥਾ ਟਿਕਾ ਲਿਆ ਭਾਈ ਲੈਣਿਆ ਤੇਰੇ ਕੋੜ ਹੋ ਜਾਣਾ ਚਾਹੀਦਾ ਕਹਿੰਦੇ ਪੈਰ ਤੇ ਫਿਰ ਕੋੜ ਹੋ ਗਿਆ ਇਤਿਹਾਸ ਕਹਿੰਦਾ ਗੁਰੂ ਅੰਗਦ ਸਾਹਿਬ ਜੀ ਨੇ ਦੱਸੋ ਗੁਰੂ ਨਾਨਕ ਵਾਸਤੇ ਏਦੂ ਭਾਗਾਂ ਵਾਲਾ ਦਿਨ ਦੱਸੋ ਸਭ ਤੋਂ ਵਧੀਆ ਦਿਨ ਉਹ ਹੋਣਾ ਹੈ ਜਿੱਦਣ ਉਹਨਾਂ ਨੇ ਭਾਈ ਲੈਣੇ ਨੂੰ ਗੱਦੀ ਦੇ ਕੇ ਗੁਰੂ ਅੰਗਦ ਸਾਹਿਬ ਬਣਾਇਆ ਇਤਿਹਾਸ ਵਿੱਚ ਸਭ ਤੋਂ ਵਧੀਆ ਦਿਨ ਗੁਰੂ ਨਾਨਕ ਦੀ ਜ਼ਿੰਦਗੀ 'ਚ ਆਇਆ ਹੋਣਾ ਜਿੱਦਣ ਭਾਈ ਲੈਣਾ ਗੁਰੂ ਅੰਗਦ ਸਾਹਿਬ ਬਣਿਆ ਕਿੰਨਾ ਚਾਅ ਚੜਿਆ ਹੋਣਾ ਹੈ ਮੇਰੇ ਵਰਗਾ ਆ ਗਿਆ ਇੱਕ ਹੋਰ ਮੇਰੇ ਵਿਚਾਰਾਂ ਨੂੰ ਅੱਗੇ ਲੈ ਕੇ ਚੱਲੇਗਾ ਆ ਮੇਰਾ ਪੁੱਤ ਸ਼੍ਰੀ ਚੰਦ ਨਹੀਂ ਬਣਿਆ, ਆਹ ਬਣਿਆ ਮੇਰਾ ਪੁੱਤ, ਆਹ ਭਾਈ ਲੈਣਾ ਮੇਰਾ ਪੁੱਤ ਬਣਿਆ, ਉਹਨਾਂ ਨੂੰ ਸਰਾਫ ਲੱਗੇਗਾ। ਇਤਿਹਾਸ ਵਿੱਚ ਲਿਖਿਆ ਹੈ, ਤੇ ਮੈਂ ਬੇਨਤੀ ਇਹਨੂੰ ਹੀ ਕਰਦਾ ਹੁੰਦਾ ਵੀ ਇਤਿਹਾਸ ਵਿੱਚ ਜਿਹੜੀਆਂ ਗੱਲਾਂ ਗਲਤ ਨੇ ਉਹਨਾਂ ਨੂੰ ਗਲਤ ਮੰਨੋ, ਉਹੀ ਗੱਲਾਂ ਨੂੰ ਸਹੀ ਮੰਨੋ ਜੋ ਗੁਰਬਾਣੀ ਦੇ ਮੁਤਾਬਕ ਸਹੀ ਨੇ। ਬਸ ਇਤਿਹਾਸ ਤੇ ਕੋਈ ਕਿੰਤੂ ਨਾ ਕਰੇ, ਇਹ ਬੰਦੇ ਕਹਿੰਦੇ ਇਤਿਹਾਸ ਤੇ ਕੋਈ ਕਿੰਤੂ ਨਾ ਕਰੇ, ਗੁਰੂ ਗ੍ਰੰਥ ਸਾਹਿਬ ਤੇ ਜਿਵੇਂ ਮਰਜ਼ੀ ਕਰਦੇ ਰਹੋ, ਇਤਿਹਾਸ ਨੂੰ ਸੱਚ ਮੰਨਦੇ ਆ, ਗੁਰਬਾਣੀ ਨੂੰ ਸੱਚ ਮੰਨੋ। ਇਤਿਹਾਸ ਵਿੱਚ ਬਹੁਤ ਰਲਾ ਹੈ, ਬਹੁਤ ਮਿਲਾਵਟਾਂ ਨੇ, ਇਸ ਕਰਕੇ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪਹਿਲਾਂ ਕਿੱਥੇ ਜਾਂਦੇ ਹੁੰਦੇ ਸੀ, ਗੰਗਾ ਤੇ, ਕਿੰਨੇ ਸਾਲ ਗੰਗਾ ਤੇ ਗਏ, ਤੀਰਥਾਂ ਤੇ ਗਏ, ਸ਼ਰਧਾ ਬੜੀ ਸੀ, ਪਿਆਰ ਬੜਾ ਸੀ। ਇੱਕ ਦਿਨ ਸਾਰਾ ਕੁਝ ਪਰੇ ਹੋ ਗਿਆ, ਗੁਰੂ ਅੰਗਦ ਸਾਹਿਬ ਸਾਹਮਣੇ ਆ ਗਏ, ਸ਼ਰਧਾ ਤੇ ਪਹਿਲਾਂ ਹੀ ਬਹੁਤ ਸੀ,
ਗੁਰੂ ਨਾਨਕ ਦੀ
ਭਾਵਨਾ ਤੇ ਪਹਿਲਾਂ ਹੀ ਬਹੁਤ ਸੀ,
ਭਾਈ ਲੈਣਾ
ਬਾਬਾ ਅਮਰਦਾਸ ਜੀ, ਬੀਬੀ ਅਮਰੋ, ਗੁਰੂ ਅੰਗਦ ਸਾਹਿਬ ਜੀ ਮੇਰੇ ਭਰਾ ਦੇ ਨੂੰ ਸੀ, ਧੰਨ ਗੁਰੂ ਅੰਗਦ ਸਾਹਿਬ ਦੀ ਸੁਪੁੱਤਰੀ ਬਾਬਾ ਅਮਰਦਾਸ ਜੀ ਤੀਸਰੇ ਪਾਤਸ਼ਾਹ ਜਿਹੜੇ ਬਣੇ ਨੇ ਬਾਅਦ ਵਿੱਚ, ਬਾਬਾ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ ਬੀਬੀ ਅਮਰੋ, ਤੇ ਮਧਾਣੀ ਰਿੜਕਦੀ ਬਾਣੀ ਪੜ੍ਹਦੀ ਸੀ, ਨਾਲੇ ਮਧਾਣੀ ਨਾਲੇ ਗੁਰਬਾਣੀ। ਤੇ ਬਾਬਾ ਅਮਰਦਾਸ ਜੀ ਇੱਕ ਦਿਨ ਉੱਤੇ ਕੋਠੇ ਤੇ ਮੰਜਾ ਡਾਹ ਕੇ ਪਏ ਐ, ਸਵੇਰੇ ਸਵੇਰੇ ਬਾਣੀ ਦੀ ਆਵਾਜ਼ ਆਈ, ਚਿੰਬ ਚਿੰਬ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਗੁਰਬਾਣੀ ਸੁਣੀ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦਿਆਂ
ਗੁਰ ਬਿਨ ਭੋਲ
ਮਨ ਨਿਹਾਲ ਹੋ ਗਿਆ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ,
ਅੰਮ੍ਰਿਤ ਬਾਣੀ ਹਰ ਹਰ ਤੇਰੀ, ਪੜੋ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗੱਤ ਮੇਰੀ, 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 ਸੁਣ ਸੁਣ ਹੋਵੇ ਪਰਮ ਗੱਤ ਮੇਰੀ। ਅੰਮ੍ਰਿਤ ਬਾਣੀ ਹਰ ਹਰ ਤੇ, ਅੰਮ੍ਰਿਤ ਬਾਣੀ ਹਰ ਹਰ ਤੇਰੀ, 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 ਅੰਮ੍ਰਿਤ ਬਾਣੀ ਹਰ ਹਰ ਤੇਰੀ,
ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਹੁਣ ਵੇਖਿਓ ਇੰਨਾ ਆਨੰਦ ਆਇਆ ਨਾ ਬਾਣੀ ਸੁਣ ਕੇ ਬਾਬਾ ਅਮਰਦਾਸ ਜੀ ਨੂੰ, ਬੜੇ ਸਾਲ ਗੰਗਾ ਤੇ ਤੀਰਥਾਂ ਤੇ ਨਹਾਉਣ ਗਏ, ਅੱਜ ਆਨੰਦ ਆ ਗਿਆ, ਤੇ ਥੱਲੇ ਆਏ ਨਾ ਉਤਰ ਕੇ ਤੇ ਬੀਬੀ ਅਮਰੋ ਦੇ ਨਾ ਪਿੱਛੇ ਖੜ ਕੇ ਜਾ ਗਿਆ, ਕਹਿੰਦੇ ਕੀ ਪੜ੍ਹਦੀ ਹੈ। ਬਾਕੀ ਬੀਬੀ ਅਮਰੋ ਦਾ ਜੀਵਨ ਵੀ ਤੇ ਪ੍ਰਭਾਵਿਤ ਕਰਦਾ ਹੈ, ਉਹ ਜਿਹੜੀ ਨੂੰਹ ਬਣ ਕੇ ਆਈ ਹੈ, ਜਿਹਦੀ ਧੀ ਹੈ, ਕੀ ਕੁਝ ਸਿੱਖ ਕੇ ਆਈ ਹੈ, ਉਹਦਾ ਜੀਵਨ ਵੀ ਏਦਾਂ ਦਾ ਹੋਣਾ। ਬਾਬਾ ਅਮਰਦਾਸ ਜੀ ਨੂੰ ਪਤਾ ਵੀ ਜੋ ਕਹਿੰਦੀ ਹੈ ਕਮਾਉਂਦੀ ਵੀ ਹੈ, ਕੱਲਾ ਇਹ ਬੀਬੀ ਅਮਰੋ ਦੇ ਬਾਣੀ ਨੂੰ ਹੀ ਸੁਣੀ ਹੈ, ਬੀਬੀ ਅਮਰੋ ਦੇ ਜੀਵਨ ਦਾ ਵੀ ਪਤਾ ਹੋਏਗਾ। ਗੁਰਮੁਖੋ ਜਦੋਂ ਕਿਰਦਾਰ ਵਧੀਆ ਬਣ ਜਾਂਦਾ ਨਾ, ਫਿਰ ਲੋਕ ਆਪਣੇ ਆਪ ਹੀ ਪ੍ਰਭਾਵਿਤ ਹੁੰਦੇ ਆ, ਆਪਣੇ ਆਪ ਅਸਰ ਹੋਣ ਲੱਗ ਜਾਂਦਾ। ਦੇਖੋ ਜਿਹੜੀ ਕੋਈ ਸਾਡੇ ਚ ਧੀ ਭੈਣ ਸਾਡੀ ਕੋਈ ਨੂੰਹ ਪਿੰਡ ਚ ਆਵੇ ਇੰਨੀ ਚੰਗੀ ਹੋਵੇ ਸਾਰੇ ਘਰ ਦਾ ਕੰਮ ਕਰੇ ਮਿੱਠਾ ਬੋਲੇ ਨਿਭ ਕੇ ਚੱਲੇ ਪਿਆਰ ਕਰੇ ਸਾਰੇ ਰਿਸ਼ਤੇਦਾਰਾਂ ਨਾਲ ਆਏ ਗਏ ਦੀ ਸੇਵਾ ਕਰੇ ਪਤਾ ਲੋਕ ਆ ਕੇ ਕੀ ਕਹਿੰਦੇ ਆ ਆ ਕੇ ਕਹਿਣਗੇ ਉਹਨੂੰ ਪੁੱਛਣਗੇ ਤੇਰੇ ਵਰਗੀ ਕੋਈ ਤੇਰੀ ਭੈਣ ਹੈ ਉਹਦਾ ਰਿਸ਼ਤਾ ਸਾਡੇ ਮੁੰਡੇ ਨੂੰ ਕਰਾ ਦੇ ਤੇਰੇ ਵਰਗੀ ਆ ਜਾ ਸੱਸ ਸਹੁਰਾ ਹੀ ਕਹਿ ਦਿੰਦੇ ਨੇ ਤੇਰੀ ਭੈਣ ਨੂੰ ਅਸੀਂ ਆਪਣੇ ਘਰ ਚ ਹੀ ਲੈ ਕੇ ਆਉਣਾ ਇੰਨੀ ਸੁਚੱਜੀ ਇੰਨੀ ਸਿਆਣੀ ਹੋਵੇ ਲੋਕੀ ਕਹਿੰਦੇ ਆ ਤੇਰੇ ਵਰਗੀ ਭੈਣ ਹੋਵੇ ਤੇਰੇ ਵਰਗੀ ਧੀ ਸਾਡੀ ਹੋਵੇ ਤੇਰੇ ਵਰਗੀ ਨੂੰਹ ਹੋਵੇ ਸਾਡੀ ਇੰਨਾ ਚੰਗਾ ਬਣ ਕੇ ਵਿਖਾ ਇੰਨਾ ਚੰਗਾ ਬਣ ਕੇ ਵਿਖਾ ਵਿਦੇਸ਼ਾਂ ਵਿੱਚ ਆਪਾਂ ਗਏ ਸੀ ਅਮਰੀਕਾ ਕੈਨੇਡਾ ਵਾਲਿਆਂ ਨੇ ਸਾਨੂੰ ਪਤਾ ਕੀ ਕਹਿਣਾ ਸੀ ਪੰਜਾਬੀਓ ਤੁਹਾਡੇ ਭੈਣ ਭਰਾ ਜਿੰਨੇ ਨੇ ਸਾਰੇ ਹੀ ਲੈ ਆਓ ਤੁਸੀਂ ਤੇ ਬੰਦੇ ਹੀ ਬਹੁਤੇ ਚੰਗੇ ਹੋ ਆਖੋ
ਸਤਿਗੁਰੂ
ਇੰਨੇ ਚੰਗੇ ਬੰਦੇ ਕੋਈ ਧੋਖਾ ਨਹੀਂ ਕਰਦੇ ਕੋਈ ਬੇਈਮਾਨੀ ਨਹੀਂ ਕਰਦੇ ਸਾਡੇ ਵਾਲੇ ਫਿਰ ਆਪਾਂ ਕਹਿ ਸਕਦੇ ਹਾਂ ਗੱਲ ਟੈਕਸ ਉਹ ਚੋਰੀ ਕਰੀ ਜਾਂਦੇ ਆ ਲੌਗ ਬੁੱਕਾਂ ਤੇ ਪਾੜ ਕੇ ਸੁੱਟ ਦਿੱਤੀਆਂ ਕਿਤੇ ਬਾਹਰਲਿਆਂ ਦੇਸ਼ਾਂ 'ਚ ਵੇਖੀਦਾ ਭੈਣਾਂ ਭਰਾਵਾਂ ਦੇ ਵਿਆਹ ਕਰਾ ਕਰਾ ਕੇ ਲਈ ਜਾਂਦੇ ਆ ਸੱਚੀ ਗੱਲ ਹੈ ਜੀ ਇਹ ਇੰਨੀਆਂ ਸੋਹਣੀਆਂ ਕੰਟਰੀਆਂ ਵਿੱਚ ਗਏ ਆ ਕਰ ਕੀ ਰਹੇ ਆ ਏਦਾਂ ਦੇ ਜੀਵਨ ਬਣਾਈਏ ਵੀ ਅਗਲਾ ਕਵੇ ਤੇਰੇ ਵਰਗਾ ਕੋਈ ਹੋਰ ਵੀ ਹੈ ਇੱਥੇ ਕਈ ਬੰਦੇ ਵੇਖੇ ਆ ਜੀ ਕਈ ਬੰਦੇ ਨਾ ਕਿਤੇ ਕੰਮ ਕਰਦੇ ਹੋਣਗੇ ਕਿਸੇ ਫੈਕਟਰੀ 'ਚ ਜਾਂ ਕਿਤੇ ਹੋਰ ਉਹਨੂੰ ਪਤਾ ਉਹ ਕਹਿਣਗੇ ਰਿਟਾਇਰਮੈਂਟ ਲੈਣੀ ਹੈ ਜੀ ਮੈਂ ਪਰ ਜਿਹੜੀਆਂ ਫੈਕਟਰੀਆਂ 'ਚ ਕੰਮ ਕਰਦੇ ਉਹ ਬੰਦੇ ਛੱਡਦੇ ਨਹੀਂ ਕਹਿਣਗੇ ਤਨਖਾਹ ਭਾਵੇਂ ਦੁੱਗਣੀ ਲੈਣਾ ਪਰ ਤੇਰੇ ਵਰਗਾ ਬੰਦਾ ਨਹੀਂ ਮਿਲਣਾ ਵੇਖੇ ਆ ਜੀ ਇੱਥੇ ਸਾਡੇ ਇੱਥੇ ਕੰਮ ਕਰਨ ਵਾਲੇ ਬੰਦੇ ਕਈ ਵੇਖੇ ਇੱਥੇ ਕੰਮ ਕਰਦੇ ਆ ਕਈ ਇਹਦਾ ਵੀ ਕੰਮ ਉਹ ਕਰੇਗਾ ਦੂਜਾ ਤੱਕ ਇੱਕ ਕੰਮ ਲਈ ਤਾਂ ਉਹਨੂੰ ਰੱਖਿਆ ਸੀ ਵੀ ਤੂੰ ਆਹ ਕੰਮ ਕਰਨਾ ਚਾਰ ਕੰਮ ਉਹ ਹੋਰ ਕਰਦਾ ਜਿਹੜੇ ਉਹਦਾ ਮਹਿਕਮਾ ਵੀ ਨਹੀਂ ਉਹਦਾ ਐਕਸਟਰਾ ਕਰਦੇ ਨੇ ਮੰਨ ਲਓ ਵੀ ਇੱਕ ਕੰਮ ਲਈ ਤੇ ਬੰਦਾ ਰੱਖਿਆ ਚਾਰ ਕੰਮ ਐਕਸਟਰਾ ਹੀ ਕਰ ਦਿੰਦਾ ਹੈ ਇਹੋ ਜਿਹੇ ਬੰਦਿਆਂ ਜਦੋਂ ਕਵੇ ਨਾ ਮੈਂ ਜਾਣਾ ਹੈ ਜੀ ਤੇ ਆਪਾਂ ਉਹਨੂੰ ਕਹਿੰਦੇ ਤਨਖਾਹ ਭਾਵੇਂ ਦੁੱਗਣੀ ਲੈ ਲੈ ਪਰ ਤੈਨੂੰ ਨਹੀਂ ਛੱਡਣਾ ਆਖੋ
ਸਤਿਵਾਸ
ਏਦਾਂ ਦੇ ਬਣ ਕੇ ਵਿਖਾਓ ਇਹ ਪੱਕੀ ਕਰੋ ਗੱਲ ਏਦਾਂ ਦੇ ਬਣ ਕੇ ਵਿਖਾਓ ਜਿੱਥੇ ਜਾਂਦੇ ਹੋ ਬਸ ਕੰਮ ਕਰਨਾ ਸਿੱਖੋ ਜਿੱਥੇ ਜਾਂਦੇ ਆ ਮਿਹਨਤ ਕਰੀਏ ਜਿੱਥੇ ਜਾਂਦੇ ਹੋ ਬਸ ਭੱਜ ਭੱਜ ਕੇ ਕੰਮ ਕਰੋ ਮੈਂ ਅੱਗੇ ਵੀ ਇੱਕ ਵਾਰ ਕਿਹਾ ਸੀ ਨਾ ਵੀ ਪ੍ਰਾਹੁਣੇ ਬਣ ਕੇ ਆਪਾਂ ਤੇ ਜਿੱਦਾਂ ਹੁਣ ਵਿਆਹਾਂ 'ਚ ਜਾਈਏ ਸ਼ਾਦੀਆਂ 'ਚ ਜਾਈਏ ਉੱਥੇ ਜਾ ਕੇ ਸਾਡੇ ਵਰਗਾ ਫਿਰ ਕੀ ਕਰਦਾ ਗੁਰਸਿੱਖ ਆਇਆ ਜੀ ਅੱਛਾ ਕਿਸੇ ਦੇ ਹੱਥ ਦਾ ਨਹੀਂ ਖਾਣਾ ਝੂਠਾ ਹੱਥ ਨਾ ਲੱਗਿਆ ਹੋਵੇ ਬਾਹਰ ਬਾਜ਼ਾਰ ਦੀ ਚੀਜ਼ ਨਹੀਂ ਖਾਣੀ ਇਹ ਨਹੀਂ ਕਰਨਾ ਅਗਲਾ ਕਹਿੰਦਾ ਹਾਏ ਹੋਏ ਅੰਮ੍ਰਿਤਧਾਰੀ ਆਇਆ ਕਿੱਥੇ ਬਿਪਤਾ ਛਿੜਕੀ ਸਾਡੇ ਲਈ ਵੀ ਅੰਮ੍ਰਿਤਧਾਰੀ ਸਿੰਘ ਆਇਆ ਬਿਪਤਾ ਛਿੜਕੀ ਇਹ ਨਹੀਂ ਕਰਦੇ ਆਹ ਨਹੀਂ ਕਰਦੇ ਉਹ ਇੱਕ ਬੰਦਾ ਉਹ ਹੈ ਜਿਹੜਾ ਜਦੋਂ ਗਿਆ ਪਾਣੀ ਲੈ ਕੇ ਆਈ ਕੋਈ ਮਾਮੀ ਲੈ ਕੇ ਆਈ ਕੋਈ ਭੂਆ ਦੇ ਘਰ ਵਿਆਹ ਤੇ ਗਿਆ ਮਾਸੀ ਦੇ ਘਰ ਵਿਆਹ ਤੇ ਗਿਆ ਮਾਮਿਆਂ ਦੇ ਘਰ ਵਿਆਹ ਤੇ ਗਿਆ ਅਗਲਾ ਪਾਣੀ ਲੈ ਕੇ ਆਇਆ ਕਹਿੰਦਾ ਪਰੇ ਕਰ ਦਿਓ ਮੈਂ ਆਪੇ ਹੀ ਕਰਾਂਗਾ ਭੱਜਿਆ ਹੀ ਫਿਰਦਾ ਹੈ ਵਿਆਹ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਯਾਰ ਇਹ ਹੈ ਪ੍ਰਾਹੁਣਾ ਰਿਸ਼ਤੇਦਾਰ ਹੈ ਆਇਆ ਹੋਇਆ ਆਪਣਿਆਂ ਤੋਂ ਵੱਧ ਕੇ ਕੰਮ ਕਰਦਾ ਹੈ ਵੱਧ ਕੇ ਸੇਵਾ ਕਰਦਾ ਵੇਖਿਓ ਫਿਰ ਬੱਲੇ ਬੱਲੇ ਉਹ ਬੰਦੇ ਦਾ ਵੇਖੋ ਸਤਿਕਾਰ ਚੇਤਾ ਕਰਨਗੇ ਵੀ ਫਲਾਣਾ ਬੰਦਾ ਇੱਥੇ ਆਇਆ ਸੀ ਸਾਡੇ ਕੰਮ ਕਰਦਾ ਸੀ ਫਲਾਣਾ ਬੰਦਾ ਇੱਥੇ ਆ ਕੇ ਗਿਆ ਏਦਾਂ ਗੱਲਾਂ ਕਰਨਗੇ ਜਿੱਥੇ ਮਰਜ਼ੀ ਜਾਂਦਾ ਹੈ ਬਸ ਸ਼ੁਰੂ ਕਰਦੇ ਆਪਣੀ ਸੇਵਾ ਵੀ ਆ ਮੈਂ ਮੇਰੇ ਫਰਜ਼ ਨੇ ਮੈਂ ਆਪਣਾ ਫਰਜ਼ ਨਿਭਾਵਾਂ ਮੇਰੀ ਮਾਮੇ ਦੀ ਧੀ ਦਾ ਵਿਆਹ ਮੇਰੀ ਭੈਣ ਦਾ ਵਿਆਹ ਹੈ ਮੇਰੀ ਭੂਆ ਦੀ ਧੀ ਦਾ ਵਿਆਹ ਹੈ ਮੇਰੀ ਭੈਣ ਦਾ ਵਿਆਹ ਹੈ ਇਸ ਤਰੀਕੇ ਸਿਰ ਘਰ ਦੇ ਕੰਮ ਕਰੋ ਜ਼ਿੰਮੇਵਾਰੀਆਂ ਨਿਭਾਓ ਲੋਕੀ ਆਪੇ ਤੁਹਾਨੂੰ ਤੁਹਾਡੇ ਹੱਕ ਦੇਣਗੇ ਆਪੇ ਚੰਗੇ ਲੱਗੋਗੇ ਸਾਡੇ ਵਰਗੇ ਬੰਦੇ ਰੌਲਾ ਪਾਉਂਦੇ ਨੇ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਫਰਜ਼ ਕਿੰਨੇ ਨਿਭਾਉਣੇ ਨੇ ਫਰਜ਼ ਨਿਭਾਓ ਹੱਕ ਆਪੇ ਮਿਲਦੇ ਆ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰੋ ਮਾੜਾ ਜਿਹਾ ਕਰਦੇ ਸਹੀ ਕੁਛ ਮਾੜਾ ਜਿਹਾ ਹਿੰਮਤ ਤੇ ਕਰੋ ਇਸ ਕਰਕੇ ਮੈਂ ਬੇਨਤੀ ਸਾਰੇ ਨੌਜਵਾਨਾਂ ਨੂੰ ਚੰਗੀ ਤਰ੍ਹਾਂ ਦਿਮਾਗ 'ਚ ਇਹ ਗੱਲ ਰੱਖੋ ਜਿੱਥੇ ਵੀ ਜਾਂਦੇ ਹੋ ਨਾ ਬਸ ਕਿਸੇ ਦਫ਼ਤਰ 'ਚ ਕਿਤੇ ਵੀ ਕੰਮ ਕਰਦੇ ਹੋ ਪੂਰੀ ਰੀਝ ਨਾਲ ਕਰੋ ਜੋ ਕਰਦੇ ਯਾਦ ਰੱਖੇਗਾ ਅਗਲਾ ਵੀ ਇਹ ਕੋਈ ਗੁਰੂ ਦਾ ਸਿੱਖ ਆਇਆ ਸੀ ਇਹ ਗੁਰਸਿੱਖ ਹੈ ਤੇਰੇ ਜੀਵਨ ਵਿੱਚੋਂ ਗੁਰੂ ਦੀ ਝਲਕ ਪਵੇ ਆਪਾਂ ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਦਰਥੀ ਹੈ ਝਲਕ ਪਵੇ ਸਾਡੀ ਜ਼ਿੰਦਗੀ 'ਚੋਂ ਝਲਕ ਪਵੇ ਇਹ ਗੁਰੂ ਦਾ ਸਿੱਖ ਹੈ ਏਦਾਂ ਪਤਾ ਲੱਗੇ ਉਹ ਬੀਬੀ ਅਮਰੋ ਦੇ ਜੀਵਨ ਤੋਂ ਪ੍ਰਭਾਵਿਤ ਹੋਏ ਬਾਬਾ ਅਮਰਦਾਸ ਜੀ ਕਹਿਣ ਲੱਗੇ ਧੀਏ ਕੀ ਪੜ੍ਹਦੀ ਹੈ ਕਹਿੰਦੀ ਜੀ ਬਾਣੀ ਪੜ੍ਹਦੀ ਇਹ ਬਾਣੀ ਆ ਬਚਨ ਬੜੇ ਪਿਆਰੇ ਹੈ ਕਹਿੰਦੇ ਗੁਰੂ ਨਾਨਕ ਦੀ ਬਾਣੀ ਹੈ ਗੁਰੂ ਨਾਨਕ ਕਿੱਥੇ ਕਹਿੰਦੇ ਸੱਚਖੰਡ ਚਲੇ ਗਏ ਬਾਬਾ ਅਮਰਦਾਸ ਜੀ ਕਹਿੰਦੇ ਉਹਨਾਂ ਦੀ ਗੱਦੀ ਤੇ ਕਹਿੰਦੇ ਉਹਨਾਂ ਦੇ ਹੁਣ ਮੇਰੇ ਪਿਤਾ ਤੁਹਾਡੇ ਕੁੜਮ ਲੱਗਦੇ ਧੰਨ ਗੁਰੂ ਅੰਗਦ ਸਾਹਿਬ ਫਿਰ ਬਾਬਾ ਅਮਰਦਾਸ ਜੀ ਕਹਿੰਦੇ ਧੀਏ ਲੈ ਕੇ ਚੱਲ ਮੈਨੂੰ ਚੱਲ ਚੱਲੀਏ ਕਹਿੰਦੀ ਜੀ ਮੇਰੇ ਪਿਤਾ ਦਾ ਹੁਕਮ ਹੈ ਜਿੰਨਾ ਚਿਰ ਸਦੀਏ ਉਹਨਾਂ ਚਿਰ ਆਉਣਾ ਜੀ ਕਹਿੰਦੇ ਮੈਂ ਆਪੇ ਮਨਾ ਲਾਂਗਾ ਤੂੰ ਮੇਰੇ ਲੈ ਚੱਲ ਮੈਨੂੰ ਲਓ ਜੀ ਬਾਬਾ ਅਮਰਦਾਸ ਜੀ ਫਿਰ ਪੈਦਲ ਚੱਲ ਕੇ ਨੰਗੇ ਪੈਰੀ ਖਡੂਰ ਸਾਹਿਬ ਤੱਕ ਗਏ ਜਦੋਂ ਏਦਾਂ ਅੰਦਰ ਲੱਗੇ ਨਾ ਜਾਣ ਤੇ ਬਾਬਾ ਅਮਰਦਾਸ ਜੀ ਦਾ ਸਤਿਕਾਰ ਕਰਨ ਲਈ ਗੁਰੂ ਅੰਗਦ ਸਾਹਿਬ ਖੜੇ ਹੋ ਗਏ ਕਿਉਂਕਿ ਕੁੜਮ ਆਏ ਹੈ ਕਿਉਂਕਿ ਬਾਬਾ ਅਮਰਦਾਸ ਜੀ ਪੁੱਤ ਵਾਲੇ ਹੈ ਭਤੀਜਾ ਇਹਨਾਂ ਦਾ ਵਿਆਹਿਆ ਹੋਇਆ ਇਸੇ ਘਰ 'ਚ ਗੁਰੂ ਅੰਗਦ ਸਾਹਿਬ ਖੜੇ ਹੋਏ ਇੱਕ ਖੇਸ ਮੰਗਾਇਆ 5 ਰੁਪਈਏ ਚਾਂਦੀ ਦੇ ਰੱਖੇ ਉੱਤੇ ਪਹਿਲੀ ਵਾਰੀ ਆਏ ਹੋ ਲਓ ਮਿਲਣੀ ਕਰੀਏ ਬਾਹਰੀ ਫਰਜ਼ ਸਮਾਜਿਕ ਫਰਜ਼ ਵੀ ਨਿਭਾਏ ਗੁਰੂ ਸਾਹਿਬ ਨੇ ਜਦੋਂ ਏਦਾਂ ਮਿਲਣ ਲੱਗੇ ਬਾਬਾ ਅਮਰਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਮੈਂ ਕੁੜਮ ਬਣ ਕੇ ਨਹੀਂ ਮੈਂ ਤੁਹਾਡਾ ਸੇਵਾਦਾਰ ਬਣ ਕੇ ਆਇਆ ਮੈਂ ਵੱਡਾ ਬਣ ਕੇ ਨਹੀਂ ਆਇਆ ਇੱਥੇ ਵੀ ਤੁਸੀਂ ਮੇਰਾ ਸਤਿਕਾਰ ਕਰੋ ਮੈਂ ਤੇ ਸੇਵਾਦਾਰ ਬਣ ਕੇ ਆਇਆ ਅਕਲਾਂ ਲੈਣ ਆਇਆ ਅਕਲਾਂ ਆ ਜਾਚਾਂ ਸਿਖਾ ਦਿਓ ਆ ਜਿਹੜਾ ਤੁਹਾਡੀ ਧੀ ਨੂੰ ਸਿਖਾਇਆ ਹੈ ਸਾਡਾ ਸਾਰਾ ਟੱਬਰ ਵਸਦਾ ਹੈ ਆ ਕੱਲੀ ਹੋਈ ਹੈ ਜਿਹੜੀ ਖੁਸ਼ ਖੁਸ਼ ਰਹਿੰਦੀ ਹੈ ਆ ਕੱਲੀ ਹੋਈ ਹੈ ਜਿਹੜੀ ਖਿੜੀ ਖਿੜੀ ਰਹਿੰਦੀ ਹੈ ਬੜੀਆਂ ਨੂੰਹਾਂ ਧੀਆਂ ਵੇਖੀਆਂ ਨੇ ਇਹੋ ਜਿਹੀ ਕੋਈ ਨਹੀਂ ਕੀ ਭਰਿਆ ਤੁਸੀਂ ਇਹਦੇ ਵਿੱਚ ਮੇਰੇ 'ਚ ਵੀ ਭਰ ਦਿਓ ਬੁੱਢੇ ਬਾਰੇ ਇੰਨੀਆਂ ਖੁਸ਼ੀਆਂ ਖੁਸ਼ੀਆਂ ਇੰਨਾ ਰੰਗ ਹੈ ਤੁਹਾਡੀ ਧੀ ਉੱਤੇ ਹਰ ਵੇਲੇ ਖੁਸ਼ ਰਹਿੰਦੀ ਇਹਦੇ ਮੱਥੇ ਤੇ ਕਦੀ ਵੱਟ ਨਹੀਂ ਪਿਆ ਦੱਸੋ ਤੇ ਸਹੀ ਕਿਹੜੀ ਪੜ੍ਹਾਈ ਪੜ੍ਹਾਈ ਹੈ ਤੁਸੀਂ ਇਹਨੂੰ ਮੈਂ ਪੜ੍ਹਨ ਆਇਆ ਤੁਹਾਡੇ ਕੋਲੋਂ ਤੁਹਾਡਾ ਸਟੂਡੈਂਟ ਬਣ ਕੇ ਤੁਹਾਡਾ ਬੱਚਾ ਬਣ ਕੇ ਆਇਆ ਮੈਂ ਕੁੜਮ ਬਣ ਕੇ ਨਹੀਂ ਆਇਆ ਪੜ੍ਹਾ ਦਿਓ ਮੈਨੂੰ ਮੇਰੇ ਤੇ ਕਿਰਪਾ ਕਰ ਦਿਓ ਲਓ ਜੀ 5 ਕੁ ਮਿੰਟ ਵਿੱਚ ਸਮਾਪਤੀ ਕਰਾਂਗਾ ਆ ਭੈਣਾਂ ਜਿਹੜੀਆਂ ਆ ਰਹੀਆਂ ਰਾਹ 'ਚ ਹੀ ਬਹਿ ਜਾਓ ਬੀਬੀਓ ਇੱਥੇ ਜਿੱਥੇ ਖੜੀਆਂ ਇੱਥੇ ਹੀ ਬਹਿ ਜਾਓ ਖੜੇ ਜਿੱਥੇ ਬਸ ਇੱਥੇ ਬਹਿ ਜਾਓ ਬਸ ਮੱਥਾ ਟੇਕ ਕੇ ਬਹਿ ਜਾਓ ਇੱਧਰ ਸੁਣਿਓ ਹੁਣ ਇੱਧਰ ਧਿਆਨ ਰੱਖਿਓ 5 ਕੁ ਮਿੰਟ ਵਿੱਚ ਆਪਾਂ ਸਮਾਪਤੀ ਕਰਾਂਗੇ ਅਰਦਾਸ ਤੋਂ ਬਾਅਦ ਚਾਲਾ ਪਾਇਓ ਕਾਲ ਨਾ ਕਰਿਓ ਹੁਕਮ ਗੁਰੂ ਜੀ ਦੇ ਮੁੱਖ ਵਾਕ ਸੁਣ ਕੇ ਆਪਾਂ ਫਿਰ ਚੱਲਦੇ ਧਿਆਨ ਰੱਖਿਓ ਬਾਬਾ ਅਮਰਦਾਸ ਜੀ ਕਹਿੰਦੇ ਮਹਾਰਾਜ ਮੈਂ ਕੁੜਮ ਬਣ ਕੇ ਨਹੀਂ ਆਇਆ ਮੈਂ ਸੇਵਾਦਾਰ ਬਣ ਕੇ ਆਇਆ ਜਾਚਾਂ ਸਿੱਖਣ ਆਇਆ ਜਾਚ
ਮੇਰੇ ਵੀਰੋ ਇਦਾਂ ਦੇ ਬਣੋ ਲੋਕੀ ਤੁਹਾਨੂੰ ਕਹਿਣ ਸਾਨੂੰ ਜਾਚ ਸਿਖਾ ਕਈ ਵਾਰੀ ਪੱਗ ਨੂੰ ਵੇਖ ਕੇ ਨਹੀਂ ਕਹਿੰਦੇ ਹੁੰਦੇ ਵੀ ਯਾਰ ਕਿਵੇਂ ਬੰਨਣਾ ਮੈਨੂੰ ਸਿਖਾ ਦੇ ਕਹਿੰਦੇ ਨਹੀਂ ਕਈ ਵੀ ਮਾੜਾ ਜਿਹਾ ਦੱਸੀ ਪੱਗ ਕਿਵੇਂ ਬੰਨਦਾ ਇੰਨੀ ਸੋਹਣੀ ਬੰਨਦਾ ਹੈ ਵੀ ਮਾੜਾ ਜਿਹਾ ਦੱਸ ਕਿਵੇਂ ਬੰਨਦਾ ਏਦਾਂ ਦੇ ਵਿਚਾਰ ਹੋਣ ਤੇਰੇ ਅਗਲਾ ਦਿਨ ਪੁੱਛੇ ਵੀ ਕਿੱਥੋਂ ਸਿੱਖਦਾ ਹੈ ਯਾਰ ਮੈਂ ਕਿਵੇਂ ਇਹਨਾਂ ਨੂੰ ਲਾਗੂ ਕਰਾਂ ਇੰਨਾ ਸੋਹਣਾ ਜੀਵਨ ਤੇਰਾ ਕਿਵੇਂ ਬਣ ਗਿਆ ਤੂੰ ਖੁਸ਼ ਕਿਵੇਂ ਰਹਿੰਦਾ ਯਾਰ ਤੁਹਾਡੇ ਘਰ 'ਚ ਮੌਤ ਹੋਈ ਸੀ ਤੂੰ ਉਦਣ ਵੀ ਚੜ੍ਹਦੀ ਕਲਾ 'ਚ ਸੀ ਇਹ ਕਿਵੇਂ ਹੋ ਗਿਆ ਐਡੀ ਵੱਡੀ ਮੁਸੀਬਤ ਵਿੱਚ ਵੀ ਹੱਸ ਪੈਂਦਾ ਤੂੰ ਤੇਰੇ ਮੱਥੇ ਤੇ ਤਿਉੜੀ ਕਿਉਂ ਨਹੀਂ ਪੈਂਦੀ ਵਲੰਟੀਅਰ ਬਣ ਕੇ ਕੰਮ ਕਿਵੇਂ ਕਰਦਾ ਤੂੰ ਸਦਾ ਹੀ ਜਿੱਥੇ ਜਾਂਦਾ ਆਪਣਾ ਬਣਾ ਲੈਂਦਾ ਹਰੇਕ ਨੂੰ ਜਿੱਥੇ ਜਾਂਦਾ ਰੌਣਕ ਲਾ ਦਿੰਦਾ ਯਾਰ ਤੇਰਾ ਇੰਨਾ ਵਧੀਆ ਜੀਵਨ ਹੈ ਖਿੜਿਆ ਖਿੜਿਆ ਰਹਿੰਦਾ ਕਿਵੇਂ ਹੈ ਪੋਜ਼ਿਟਿਵਿਟੀ ਹੈ ਤੇਰੇ 'ਚ ਨੈਗੇਟਿਵਿਟੀ ਹੈ ਹੀ ਨਹੀਂ ਕੋਈ ਹਮੇਸ਼ਾ ਪੋਜ਼ਿਟਿਵ ਰਹਿੰਦਾ ਖਿੜਿਆ ਰਹਿੰਦਾ ਕਿਵੇਂ ਰਹਿੰਦਾ ਕਿੱਥੋਂ ਸਿੱਖਿਆ ਦੱਸਦੇ ਸੀ
ਉਹ ਜਿਵੇਂ ਕਹਿੰਦੇ ਮਿੱਠਾ ਕਿਵੇਂ ਹੋਇਓ ਰੀਠਿਆ ਸਾਨੂੰ ਦੱਸਦੇ ਸਹੀ ਇੱਕ ਵਾਰ ਉਹ ਰੀਠਿਆਂ ਦੀਆਂ ਗੱਲਾਂ ਤੇ ਛੱਡੋ ਮਨ ਮਨ ਮਿੱਠਾ ਹੋ ਵਿਚਾਰ ਵਧੀਆ ਹੋਣ ਵਿਚਾਰ ਕੌੜ ਕੜਵਾਹਟ ਅੰਦਰ ਦੀ ਜਾਵੇ ਪ੍ਰਭਾਵਕ ਹੋਵੇ ਜਿੱਥੇ ਜਾਂਦੇ ਹੋ ਜਿੱਥੇ ਰਹਿੰਦੇ ਹੋ ਅਗਲਾ ਕਵੇ ਵੀ ਕਮਾਲ ਦਾ ਬੰਦਾ ਯਾਰ ਇਹ ਸਤਿਕਾਰ ਤੁਹਾਨੂੰ ਮਿਹਨਤ ਕਰਕੇ ਮਿਲੇਗਾ ਹੱਥ ਤੇ ਹੱਥ ਧਰ ਕੇ ਨਹੀਂ ਵਿਹਲੇ ਰਹਿ ਕੇ ਨਹੀਂ ਜੀ ਹੱਥ ਤੇ ਹੱਥ ਧਰ ਕੇ ਨਹੀਂ ਮਿਹਨਤ ਕਰਕੇ ਪ੍ਰੈਕਟੀਕਲ ਕਰਕੇ ਲਓ ਹੁਣ ਸੁਣੋ ਬਾਬਾ ਅਮਰਦਾਸ ਜੀ ਕਹਿੰਦੇ ਮਹਾਰਾਜ ਆ ਜਿਹੜਾ ਪੈਸਾ ਦੇਣ ਲੱਗੇ ਹੋ ਆ 5 ਰੁਪਏ ਤੁਹਾਡੇ ਮੁੱਕ ਜਾਣੇ ਆ ਉਹ ਖਜ਼ਾਨਾ ਦੇ ਦਿਓ ਜਿਹੜਾ ਕਦੇ ਮੁੱਕੇ ਹੀ ਨਾ ਤੇ ਆ ਚਾਦਰ ਨਾ ਦਿਓ ਐਸੀ ਨਾਮ ਦੀ ਸੱਚ ਦੀ ਚਾਦਰ ਪਾ ਦਿਓ ਇਹ ਤੁਹਾਡਾ ਖੇਸ ਤੇ 2-4 ਸਾਲਾਂ ਨੂੰ ਪਾਟ ਜਾਏਗਾ ਐਸੀ ਚਾਦਰ ਪਾਓ ਜਿਹੜੀ ਜਨਮਾਂ ਜਨਮਾਂ ਦੇ ਮੇਰੇ ਪਾਪ ਢੱਕ ਲਵੇ ਮੇਰ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ
ਮੋਹੇ ਪਾਪੀ
ਫਿਰ ਬਾਬਾ ਅਮਰਦਾਸ ਜੀ ਨੇ ਸੇਵਾ ਸ਼ੁਰੂ ਕੀਤੀ ਬਾਬਾ ਜੀ ਔਖਾ ਬੜਾ ਹੈ ਔਖਾ ਬੜਾ ਹੈ ਗੱਲਾਂ ਲੋਕੀ ਬਹੁਤ ਕਰਨਗੇ ਬਾਬਾ ਜੀ ਕਹਿੰਦੇ ਮਹਾਰਾਜ ਮੈਂ ਲੋਕਾਂ ਵੱਲ ਵੇਖ ਕੇ ਨਹੀਂ ਸੇਵਾ ਹੁੰਦੀ ਦੁਨੀਆ ਕੀ ਕਹਿੰਦੀ ਹੈ ਆਪਾਂ ਨਹੀਂ ਵੇਖਣਾ ਲੋਕੀ ਕਹਿਣਗੇ ਕੁੜਮਾਂ ਦੇ ਘਰੇ ਟੁੱਕ ਪਿੱਛੇ ਤੁਰਿਆ ਫਿਰਦਾ ਹੈ ਬੜੀਆਂ ਗੱਲਾਂ ਸੁਣਨੀਆਂ ਪੈਣਗੀਆਂ ਕਹਿੰਦੇ ਮਹਾਰਾਜ ਮੈਨੂੰ ਨਹੀਂ ਪਰਵਾਹ ਕਿਸੇ ਦੀ ਬਸ ਬਣਾ ਕੇ ਰੱਖੋ ਆਪਣਾ ਫਿਰ ਸੇਵਾ ਵੀ ਕੀਤੀ ਹੈ ਪੜ੍ਹਾਈ ਵੀ ਕੀਤੀ ਹੈ ਕਿਤੇ ਨਹੀਂ ਲਿਖਿਆ ਵੀ ਪੜ੍ਹੇ ਵੀ ਹੈ ਸਿਰਫ ਇੱਕੋ ਗੱਲ ਤੇ ਜ਼ੋਰ ਹੈ ਵੀ 12 ਸਾਲ ਉਹਨਾਂ ਨੇ ਸੇਵਾ ਕੀਤੀ ਹੈ ਸੇਵਾ ਵੀ ਕੀਤੀ ਪੜ੍ਹਾਈ ਵੀ ਕੀਤੀ ਮਿਹਨਤ ਵੀ ਕੀਤੀ ਗੁਰਮਤ ਨੂੰ ਪੜ੍ਹਿਆ ਐਦਾਂ ਦੇ ਨਹੀਂ ਸੀ ਵੀ ਸਿਰ 'ਚ ਕੀੜੇ ਪੈ ਗਏ ਨਹਾਤੀ ਨਹੀਂ 12 ਸਾਲ ਐਦਾਂ ਦਾ ਕੁਛ ਨਹੀਂ ਸੀ ਬਾਬਾ ਜੀ ਔਖਾ ਬਹੁਤ ਆ ਕਹਿੰਦੇ ਮਹਾਰਾਜ ਮੈਂ ਇਹ ਸੋਚ ਕੇ ਨਹੀਂ ਆਇਆ ਲੋ ਐਦਾਂ ਦਾ ਚਾਹੀਦਾ ਸੇਵਕ ਲੋ ਹੁਣ ਸੁਣ ਲਈਏ ਆ ਸਾਰੀਆਂ ਪੰਕਤੀਆਂ ਹੀ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਗੁਰ ਕਹਿ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
ਆਪਸ ਕੋ ਕਰ ਕਠ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਾਧੂ ਧਿਆਵੇ
ਸਭ ਕੁਝ ਕਰਕੇ ਆਪਣੇ ਆਪ ਨੂੰ ਜਨਾਵੇ ਨਾ ਸਭ ਕੁਝ ਕਰਕੇ ਆਪਣੇ ਆਪ ਨੂੰ ਜਨਾਵੇ ਨਾ ਤੇ ਮਾਲਕ ਨੂੰ ਹਮੇਸ਼ਾ ਅੰਦਰੋਂ ਯਾਦ ਕਰੇ ਹਿਰਦੇ
ਮਨ ਵਿੱਚ ਸਤਿਗੁਰ ਕੈ ਪਾਸ ਇਸ ਸੇਵਕ ਕੇ ਕਾਰਜ ਰਾਸ
ਮਨ ਆਪਣਾ ਵੇਚ ਦਵੇ ਕੰਪਲੀਟ ਸਰੈਂਡਰ ਕਰਨਾ ਸਮਰਪਣ ਕਰ ਦਵੇ ਆਪਣੇ ਆਪ ਭੇਟ ਕਰ ਦਵੇ ਹਾਂਜੀ
ਸੇਵਾ ਕਰ ਤੋ ਹੋਏ ਨਿਹ ਕਾਮੀ ਇਸ ਤੋਂ ਹੋਤ ਪ੍ਰਾਪਤ ਸਵਾਮੀ
ਉਸੇ ਨੂੰ ਪਰਮਾਤਮਾ ਮਾਲਕ ਪ੍ਰਾਪਤ ਹੁੰਦਾ ਜਿਹੜਾ ਇੱਛਾ ਨਾ ਰੱਖੇ ਕੋਈ ਕਾਮਨਾ ਨਾ ਰੱਖੇ ਡਿਮਾਂਡ ਨਾ ਰੱਖੇ ਲੱਗਿਆ ਰਹੇ
ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ
ਜਿਹਦੇ ਤੇ ਮਾਲਕ ਕਿਰਪਾ ਕਰਦਾ ਉਹੀ ਗੁਰੂ ਦੀ ਮਤ ਲੈਂਦਾ ਹਰੇਕ ਨਹੀਂ ਮਾਲਕ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ ਜਿਹੜੇ ਮੰਗਦੇ ਨੇ ਜਿਹੜੇ ਦਿਲੋਂ ਤੁਰਨਾ ਚਾਹੁੰਦੇ ਨੇ ਉਹਨਾਂ ਦੀ ਮਾਲਕ ਕਿਰਪਾ ਕਰਦਾ ਬਾਬਾ ਅਮਰਦਾਸ ਜੀ ਨੇ ਫਿਰ ਬੜੀ ਘਾਲਣਾ ਘਾਲੀ ਹੈ ਇੱਕ ਦਿਨ ਗੁਰੂ ਅਮਰਦਾਸ ਬਣਦੇ ਆ ਸੋ ਇਸ ਕਰਕੇ ਬੇਨਤੀ ਕਰਾਂਗਾ ਵੀਰੋ ਭਾਈਓ ਗੁਰੂ ਸਾਹਿਬ ਦੇ ਪੁੱਤ ਬਣੀਏ ਬਸ ਲਓ ਇੱਕ ਆਪਾਂ ਕਵਿਤਾ ਸੁਣਨੀ ਹੈ ਹੁਣ ਫਿਰ ਸਮਾਪਤੀ ਆ ਪੱਖੇ ਚੱਲਣ ਵਾਲੇ ਨੂੰ ਬੇਨਤੀ ਵੀਰ ਨੂੰ ਬਹਿ ਹੀ ਜਾਓ ਤੁਸੀਂ ਸੇਵਾ ਤੇ ਵੇਖੋ ਵਧੀਆ ਹੀ ਹੁੰਦੀ ਹੈ ਪਰ ਬਹਿ ਕੇ ਬੈਠ ਹੀ ਜਾਓ ਕਿਉਂਕਿ ਧਿਆਨ ਸਾਰਿਆਂ ਦਾ ਤੁਹਾਡੇ 'ਚ ਜਾਂਦਾ ਫਿਰ ਉਹ ਤੂੰ ਹੋਰ ਕਿਤੇ ਕਰ ਲਈ ਸੇਵਾ ਮੈਂ ਇੰਨੇ ਪਿਆਰ ਨਾਲ ਬੇਨਤੀ ਕਰ ਰਿਹਾ ਬੈਠ ਜਾਓ ਸੁਣੋ ਬਈ ਆ ਇੱਕ ਕਵਿਤਾ ਸੁਣੋ ਉਹ ਤਾਂ ਆ ਵੇਖੋ ਸੇਵਾ ਤੇ ਪੱਖਿਆਂ ਦੀ ਠੀਕ ਹੈ ਪੱਖਾ ਚੱਲਣ ਦੀ ਸੇਵਾ ਤੇ ਚੰਗੀ ਹੈ ਪਰ ਇਹ ਹੈ ਵੀ ਹਿਲਜੁਲ ਜੀ ਹੋਈ ਜਾਂਦੀ ਹੈ ਹਵਾ ਤੇ ਹੁਣ ਮਾੜੀ ਜੀ ਆਉਣੀ ਧਿਆਨ ਸਾਰਿਆਂ ਦਾ ਉਹ ਤੋਂ ਮਾੜਾ ਜਿਹਾ ਪੱਖਾ ਜਾਂ ਮਾੜਾ ਜਿਹਾ ਚੱਲਣਾ ਤੇ ਅੱਗੇ ਲੰਘ ਜਾਣਾ ਪਰ ਉਹ ਇਹ ਹੈ ਵੀ ਧਿਆਨ ਸਾਰਿਆਂ ਦਾ ਬੇਰਸਾ ਹੁੰਦਾ ਸੋ ਸੇਵਾ ਕਰਨ ਦਾ ਜੇ ਚਾਹ ਬਹੁਤ ਮੌਕੇ ਮਿਲਦੇ ਨੇ ਸੇਵਾ ਕਰਨ ਦੇ ਅੱਗੇ ਪਿੱਛੇ ਆਪਾਂ ਕਰ ਸਕਦੇ ਹਾਂ ਕਿਉਂਕਿ ਸੰਗਤ ਜਦੋਂ ਜੁੜਿਆ ਹੋਵੇ ਮਨ ਫਿਰ ਗਰਮੀ ਮਹਿਸੂਸ ਵੀ ਨਹੀਂ ਹੁੰਦੀ ਗਰਮੀ ਓਨਾ ਕੁ ਚਿਰ ਮਹਿਸੂਸ ਹੁੰਦੀ ਹੈ ਜਿੰਨਾ ਚਿਰ ਸਾਡਾ ਮਨ ਇਕਾਗਰ ਨਾ ਹੋਵੇ ਜਦੋਂ ਸਾਡਾ ਮਨ ਪੂਰੀ ਤਰ੍ਹਾਂ ਜੁੜ ਜਾਂਦਾ ਹੈ ਫਿਰ ਇਕਾਗਰਤਾ ਹੁਣ ਇਸ ਕਰਕੇ ਦਸ਼ਮੇਸ਼ ਅਸੀਂ ਤੇਰੇ ਸੱਚੇ ਪਾਤਸ਼ਾਹ ਅਸੀਂ ਤੇਰੇ ਪੁੱਤ ਨਹੀਂ ਬਣ ਸਕੇ ਵਫਾਦਾਰ ਬਣ ਨਾ ਪਾਏ ਇਹ ਵੀਰ ਇੱਕ ਵੈਰੋਵਾਲ ਉਹਨਾਂ ਦਾ ਨਾਂ ਪੂਰਾ ਗੁਰਜੀਤ ਗੁਰਜੀਤ ਸਿੰਘ ਵੈਰੋਵਾਲ ਬੜੀ ਸੋਹਣੀ ਕਵਿਤਾ ਉਹਨਾਂ ਨੇ ਲਿਖੀ ਜਿਹੜੀ ਆਪਾਂ ਅੱਗੇ ਵੀ ਗਾਈ ਹੈ ਨਾ ਇੱਕ ਵਾਰ ਕੇ ਤੈਨੂੰ ਕਾਤਲ ਦਿਸਣ ਹਵਾਰੇ ਨੇ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਉਹ ਵੀ ਉਸੇ ਸਿੰਘ ਦੀ ਲਿਖੀ ਇੱਕ ਉਹਨਾਂ ਨੇ ਅੱਜ ਇੱਕ ਹੋਰ ਸੀ ਵੀ ਗੰਗੂ ਕਸ਼ਹਿਰਾ ਪਾਈ ਫਿਰਦਾ ਇੱਕ ਹੋਰ ਆਈ ਸੀ ਅੱਜ ਨਵੀਂ ਵੀ ਗੰਗੂ ਕੱਲ ਵੇਖਿਆ ਕਹਿੰਦੇ ਗੰਗੂ ਗੰਗੂ ਕਸ਼ਹਿਰਾ ਪਾਈ ਫਿਰਦਾ ਵੀ ਹੈ ਸੋਚ ਗੰਗੂ ਵਾਲੀ ਹੈ ਇਹਨਾਂ ਦੀ ਬਾਹਮਣ ਵਾਲੀ ਤੇ ਬੰਨੀ ਫਿਰਦੇ ਨੇ ਦਸਤਾਰਾਂ ਤੇ ਦਮਾਲੇ ਤੇ ਕਸ਼ਹਿਰੇ ਪਾਈ ਏਦਾਂ ਦੀ ਗੱਲ ਵੀ ਲਿਖੀ ਉਹਨੇ ਬੜੀ ਸੋਹਣੀ ਚਲੋ ਉਸ ਵੀਰ ਦਾ ਧੰਨਵਾਦ ਹੈ ਇਦਾਂ ਦੇ ਜਜ਼ਬਾਤ ਜਿਨ੍ਹਾਂ ਦੇ ਜੋ ਅਸੀਂ ਸੁਣਦੇ ਹਾਂ ਚਲੋ ਤੇ ਇਹ ਸੁਣਿਓ ਸੱਚੇ ਪਾਤਸ਼ਾਹ ਮਿਹਰ ਕਰੋ ਅਸੀਂ ਤੁਹਾਡੇ ਪੁੱਤ ਬਣ ਸਕੀਏ ਤੁਹਾਡੇ ਬੱਚੇ ਬਣ ਸਕੀਏ ਕਿੱਥੇ ਤੁਹਾਡੇ ਸਾਹਿਬਜ਼ਾਦੇ ਤੇ ਕਿੱਥੇ ਅਸੀਂ ਪਿਆਰ ਨਾਲ ਬਾਣੀ ਨਹੀਂ ਪੜ੍ਹਦੇ ਸਾਡੇ ਅੰਦਰ ਉਹ ਸ਼ਰਧਾ ਨਹੀਂ ਸਾਡੇ ਤੇ ਕਿਰਪਾ ਕਰ ਦਿਓ ਅਸੀਂ ਵੀ ਤੁਹਾਡੇ ਸੇਵਾਦਾਰ ਬਣ ਸਕੀਏ ਤੁਹਾਡੇ ਬਚਨ ਪੜ੍ਹ ਸਕੀਏ ਤੁਹਾਡੇ ਨਾਲ ਪਿਆਰ ਕਰ ਸਕੀਏ ਲਓ ਆ ਕਵਿਤਾ ਧਿਆਨ ਨਾਲ ਸੁਣਿਓ ਹਾਜ਼ਰ ਹੋ ਕੇ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਹਾਂਜੀ
ਮੇਰੇ ਜਿਸਮ ਦੇ ਉੱਤੇ ਸਜਿਆ ਹੈ ਤੇਰਾ ਬਾਣਾ ਮੈਥੋਂ ਅਜੀਤ ਤੇਰਾ ਬਣਿਆ ਨੀ ਜਾਣਾ ਮੈਥੋਂ ਅਜੀਤ ਤੇਰਾ ਬਣਿਆ ਨੀ ਜਾਣਾ ਪੱਗਾਂ ਸਿਰਾਂ ਤੇ ਬੰਨੀਆਂ ਪੱਗਾਂ ਸਿਰਾਂ ਉੱਤੇ ਬੰਨੀਆਂ ਸਰਦਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣਨਾ ਪਾਏ
ਵਾਹ ਵਾਹ ਵਾਹ
ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣਨਾ ਪਾਏ
ਦਸਤਾਰਾਂ ਬਣ ਲਈਆਂ ਪਰ ਸਰਦਾਰ ਬਣ ਨਾ ਪਾਏ ਦਸਤਾਰਾਂ ਬੰਨੀਆਂ ਜ਼ਰੂਰ ਪੱਗਾਂ ਜ਼ਰੂਰ ਬੰਨੀਆਂ ਮੋਟਰਸਾਈਕਲ ਤੇ ਗੇੜੀਆਂ ਵੀ ਲਾਉਂਦੇ ਫਿਰਦੇ ਆ ਦਹਿਸ਼ਤ ਵੀ ਪਾਉਂਦੇ ਫਿਰਦੇ ਆ ਪ੍ਰਚਾਰਕਾਂ ਨੂੰ ਡਰਾਉਂਦੇ ਵੀ ਫਿਰਦੇ ਆ ਗੋਲੀਆਂ ਵੀ ਚਲਾਉਂਦੇ ਫਿਰਦੇ ਆ ਬੰਨੇ ਦਮਾਲੇ ਆ ਛਬੀਲਾਂ ਵੀ ਲਾਉਂਦੇ ਫਿਰਦੇ ਆ ਦਸਤਾਰਾਂ ਬੰਨ ਕੇ ਅਸੀਂ ਬਾਣਾ ਪਾ ਕੇ ਤੇਰੇ ਵਫਾਦਾਰ ਨਹੀਂ ਬਣ ਸਕੇ ਮੇਰੇ ਸੱਚੇ ਪਾਤਸ਼ਾਹ ਸਾਡੀ ਕਰਤੂਤ ਹੈ ਜੀ ਇਹ ਸਾਡਾ ਹਾਲ ਹੈ ਹਾਂਜੀ
ਹੁਣ ਮਨ ਰਹੇ ਨਾ ਨੀਵੇਂ ਉੱਚੀਆਂ ਹੋਈਆਂ ਨਮਤਾਂ ਇੱਕ ਦੂਸਰੇ ਦੀਆਂ ਖਿੱਚਦੇ ਪਏ ਉਹ ਲੱਭਾਂ ਇੱਕ ਦੂਸਰੇ ਦੀਆਂ ਖਿੱਚਦੇ ਪਏ ਉਹ ਲੱਭਾਂ ਅੱਜ ਦੇ ਔਰੰਗਿਆਂ ਲਈ ਅੱਜ ਦੇ ਔਰੰਗਿਆਂ ਲਈ ਲਲਕਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ ਬਾਣੀ ਪੜ੍ਹਦੇ ਤੇ ਸੁਣਦੇ ਮੱਥੇ ਤੇ ਓੜੀ ਪਾ ਕੇ ਅਸੀਂ ਸੂਰਮੇ ਹਾਂ ਬਣਦੇ ਘਰ ਵਿੱਚ ਹੀ ਪੱਗਾਂ ਲਾ ਕੇ ਸੂਰਮੇ ਹਾਂ ਬਣਦੇ ਘਰ ਵਿੱਚ ਹੀ ਪੱਗਾਂ ਲਾ ਕੇ ਜਥੇਬੰਦੀਆਂ ਬਣਾਈਆਂ ਜਥੇਬੰਦੀਆਂ ਬਣਾ ਪਰਿਵਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ ਪ੍ਰਕਾਸ਼ ਪੁਰਬ ਤੇਰਾ ਉਤਸ਼ਾਹ ਦੇ ਨਾਲ ਮਨਾਉਂਦੇ ਬੱਚਿਆਂ ਦੇ ਦਿਨ ਸ਼ਹੀਦੀ ਸਾਨੂੰ ਯਾਦ ਨਾ ਆਉਂਦੇ ਬੱਚਿਆਂ ਦੇ ਦਿਨ ਸ਼ਹੀਦੀ ਸਾਨੂੰ ਯਾਦ ਨਾ ਆਉਂਦੇ ਤੇਰੇ ਜਿਗਰ ਦੇ ਤੋਤੇ ਤੇਰੇ ਜਿਗਰ ਦੇ ਤੋਤੇ ਪੁੱਤ ਚਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ ਪਾਏ ਦਸ਼ਮੇਸ਼ ਅਸੀਂ ਤੇਰੇ ਵਫਾਦਾਰ ਬਣ ਨਾ
ਪਾਤਸ਼ਾਹ ਮਿਹਰ ਕਰਨ ਸਤਿਗੁਰ ਦੇ ਲਾਇਕ ਵਫਾਦਾਰ ਪੁੱਤ ਬਣ ਸਕੀਏ ਸਤਿਗੁਰੂ ਸਾਡੇ ਤੇ ਇਹ ਮਿਹਰ ਕਰਨ ਬਸ ਗੁਰਬਾਣੀ ਨੂੰ ਆਪ ਪੜੋ ਸੁਣੋ ਸਮਝੋ ਤੇ ਵਿਚਾਰੋ ਲਾਇਕ ਪੁੱਤਰ ਬਣ ਕੇ ਸੋਹਣਾ ਕਰੈਕਟਰ ਹੋਵੇ ਸਾਡਾ ਜੇ ਕਰੈਕਟਰ ਹੀ ਨਾ ਰਿਹਾ ਕਿਰਦਾਰ ਹੀ ਨਾ ਹੋਇਆ ਫਿਰ ਸਿਰਾਂ ਤੇ ਦਸਤਾਰਾਂ ਦਾ ਵੀ ਕੀ ਕਰਾਂਗੇ ਕਿਰਦਾਰ ਵਧੀਆ ਬਣਾਈਏ ਤਦ ਹੀ ਹੋ ਸਕਦਾ ਹੈ ਜੇ ਗੁਰੂ ਸਾਹਿਬ ਦੇ ਕਹਿਣ ਮੁਤਾਬਕ ਜ਼ਿੰਦਗੀ ਜਿਉਵਾਂਗੇ ਸੋ ਸਤਿਗੁਰੂ ਮਿਹਰ ਕਰਨ ਭਾਈ ਜਿੰਨੀ ਸੰਗਤ ਆਉਣ ਵਾਲੀ ਹੈ ਸਭ ਦਾ ਧੰਨਵਾਦ ਸਾਰੀ ਸੰਗਤ ਤੋਂ ਇਸ ਗੱਲ ਦੀ ਮਾਫੀ ਆ। ਵੇਖੋ ਮੈਂ ਹੱਥ ਜੋੜ ਕੇ ਮੰਗ ਰਿਹਾ ਕਿ ਪਹਿਰੇਦਾਰ ਜਿਹੜੇ ਜਿਹੜੇ ਮੁਲਾਜ਼ਮ ਇੱਥੇ ਵੀਰ ਆਏ ਐ ਇਹਨਾਂ ਦੀਆਂ ਆਪਣੀਆਂ ਰਿਪੋਰਟਾਂ ਹੁੰਦੀਆਂ ਜਾਂ ਕਈ ਵਾਰੀ ਕੋਈ ਇਹਨਾਂ ਨੂੰ ਇਦਾਂ ਦੀ ਖਬਰ ਮਿਲਦੀ ਹੈ ਜਿਹਦੇ ਕਰਕੇ ਸੰਗਤ ਨੂੰ ਚੈੱਕ ਕਰ ਕਰਕੇ ਲੰਘਾਇਆ ਕਈਆਂ ਨੇ। ਇਸ ਗੱਲ ਦੀ ਮੈਂ ਹੱਥ ਜੋੜ ਕੇ ਵੀ ਮਾਫੀ ਮੰਗਦਾ ਜੀ। ਕਈ ਵਾਰੀ ਦੀਵਾਨਾਂ ਵਿੱਚ ਸਾਡੇ ਜਥੇ ਨੂੰ ਵੀ ਚੈੱਕ ਕਰ ਕਰਕੇ ਲਗਾਉਂਦੇ, ਸਾਜ਼ ਵੀ ਖੋਲ ਲੈਂਦੇ, ਕਹਿੰਦੇ ਸਾਜ਼ ਵੀ ਖੋਲ ਕੇ ਵਿਖਾਓ। ਕਈ ਵਾਰੀ ਦੀਵਾਨਾਂ 'ਚ ਇਦਾਂ ਵੀ ਹੋਇਆ, ਸਾਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਜਾਂਦਾ। ਕਈ ਰਿਪੋਰਟਾਂ ਇਹਨਾਂ ਕੋਲ ਇਦਾਂ ਕਈ ਬੰਦੇ ਸ਼ਰਾਰਤੀ ਨੇ, ਕੋਈ ਸ਼ਰਾਰਤ ਨਾ ਕਰੇ। ਵੈਸੇ ਸੰਗਤ ਸਿਆਣੀ ਵੀ ਹੈ, ਸਮਝਦਾਰ ਵੀ ਨੇ ਤੇ ਸਾਰੇ ਬੰਦੇ ਇਸ ਗੱਲ ਨੂੰ ਸਮਝਦੇ ਆ ਵੀ ਜੋ ਇਹਨਾਂ ਦੀ ਮਜਬੂਰੀ ਹੋਏਗੀ ਪ੍ਰਸ਼ਾਸਨ ਵਾਲਿਆਂ ਦੀ। ਪਰ ਜੇ ਕਿਸੇ ਨੂੰ ਦਿੱਕਤ ਆਈ ਹੋਵੇ ਤੁਹਾਨੂੰ ਕਈ ਵਾਰੀ ਹੱਥ ਨਾਲ ਚੈੱਕ ਕਰਦੇ ਆ ਸਮਾਨ, ਉਹਦੀ ਗੱਲ ਦੀ ਮੈਂ ਸਾਰੀ ਸੰਗਤ ਤੋਂ ਮੈਂ ਮਾਫੀ ਮੰਗਦਾ ਸਟੇਜ ਤੋਂ ਵੀ ਅਸੀਂ ਨਹੀਂ ਚਾਹੁੰਦੇ ਕਿਸੇ ਸੰਗਤ ਨੂੰ ਪਰੇਸ਼ਾਨੀ ਹੋਵੇ, ਪਰ ਫਿਰ ਵੀ ਚਲੋ ਮਜਬੂਰੀ ਹੁੰਦੀ ਹੈ, ਮੈਂ ਮਾਫੀ ਚਾਹੁੰਦਾ। ਅਗਲੀ ਗੱਲ, ਜਿੰਨੀ ਵੀ ਸੰਗਤ ਇੱਥੇ ਆਉਣ ਵਾਲੀ ਹੈ ਬਸ ਅਰਦਾਸ ਕਰੋ ਵੀ ਚੜ੍ਹਦੀ ਕਲਾ ਨਾਲ ਆਪਾਂ ਸਾਰੇ ਡਟ ਕੇ ਪ੍ਰਚਾਰ ਕਰਦੇ ਰਹੀਏ, ਜਿੰਨੇ ਸਾਲ ਜਿੰਨੇ ਸਵਾਸ ਹੋਰ ਨੇ ਲੱਗੇ ਰਹੀਏ, ਸਾਰੇ ਵੀਰ ਜਥੇਬੰਦੀ ਦੇ ਨਾਲ ਰਲ ਮਿਲ ਕੇ ਸਾਰੇ ਜਥੇ ਦੇ ਨਾਲ ਸੇਵਾ ਕਰਦੇ ਹੈ। ਅਕਾਲ ਤਖ਼ਤ ਦੀ ਮਰਿਆਦਾ ਇੱਥੇ ਪੂਰੀ ਤਰ੍ਹਾਂ ਲਾਗੂ ਕੀਤੀ ਗਈ ਹੈ, ਉਸੇ ਮੁਤਾਬਕ ਅੰਮ੍ਰਿਤ ਸੰਚਾਰ ਹੁੰਦਾ। ਅਮਰ ਸੰਚਾਰ ਅਕਾਲ ਤਖ਼ਤ ਦੀ ਮਰਿਆਦਾ ਮੁਤਾਬਕ ਇੱਥੇ ਕਰਾਇਆ ਜਾਂਦਾ ਹੈ। ਜੋ ਮਰਿਆਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਦੱਸੀ ਦੀ ਹੈ ਉਹੀ ਇੱਥੇ ਅਸੀਂ ਦੱਸਦੇ ਹਾਂ, ਪੰਜ ਪਿਆਰੇ ਉਹੀ ਦ੍ਰਿੜ ਕਰਾਉਂਦੇ ਹੈ। ਸੋ ਬਾਕੀ ਕੋਈ ਵੀ ਜਥੇ ਦੇ ਮੈਂਬਰ ਕੋਈ ਗਲਤੀ ਕਰਦਾ, ਕੋਈ, ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਸਟੇਜ ਤੇ, ਸਾਡੇ ਇੱਥੇ ਜਥੇ 'ਚ ਰਹਿਣ ਵਾਲਾ ਸਿੰਘ ਕੋਈ ਕਰੈਕਟਰ ਵਾਲੇ ਪਾਸਿਓਂ ਕੋਈ ਕੋਈ ਕਮੀ ਕਿਸੇ 'ਚ ਲੱਭਦੀ ਹੈ, ਤੁਹਾਨੂੰ ਲੱਗਦਾ ਇਹ ਬੰਦਾ ਗਲਤ ਹੈ, ਔਰ ਕਰੈਕਟਰ ਵਾਲੇ ਪਾਸਿਓਂ ਕੋਈ ਸਬੂਤ ਹੋਵੇ ਉਸ ਬੰਦੇ ਦਾ, ਜਥੇ 'ਚ ਕੰਮ ਕਰਦਾ ਹੈ, ਡਿਊਟੀ ਕਰਦਾ ਇੱਥੇ, ਮੇਰੇ ਸਾਹਮਣੇ ਉਹਦਾ ਸਬੂਤ ਲੈ ਆਇਓ ਵੀ ਆਹ ਇਸ ਬੰਦੇ ਦੀ ਗਲਤੀ ਹੈ, ਇੱਕ ਮਿੰਟ ਤੋਂ ਪਹਿਲਾਂ ਉਹਨੂੰ ਗੇਟ ਤੋਂ ਬਾਹਰ ਕੱਢ ਦਿਆਂਗਾ। ਕਿਉਂਕਿ ਸਾਡਾ ਇੱਥੇ ਕੋਈ ਵੀ ਇੱਕ ਵੀ ਬੰਦਾ ਕੋਈ ਵੀ ਗਲਤੀ ਅਸਥਾਨ ਤੇ ਕਰਦਾ ਸਾਡਾ ਕੋਈ ਕੁਛ ਨਹੀਂ ਲੱਗਦਾ, ਅਸੀਂ ਇੱਥੇ ਗੰਦ ਨਹੀਂ ਇਕੱਠਾ ਕਰਨਾ ਵੀ ਆਹ ਵੀ ਗਲਤੀ ਕਰਦਾ ਚੱਲ ਤੂੰ ਵੀ ਸਾਡਾ ਹੀ ਹੈ, ਤੂੰ ਗਲਤੀ ਕਰਦਾ ਨਹੀਂ ਤੂੰ ਵੀ ਸਾਡਾ ਹੀ ਹੈ, ਅਸੀਂ ਗੰਦ ਨਹੀਂ ਇਕੱਠਾ ਕਰਨਾ ਇੱਥੇ। ਜਿਹੜਾ ਵੀ ਬੰਦਾ ਕੋਈ ਗਲਤੀ ਕਰਦਾ ਮੈਨੂੰ ਸਬੂਤ ਲਿਆਓ, ਦੋ ਮਿੰਟ ਵਿੱਚ ਗੇਟ ਤੋਂ ਬਾਹਰ ਕੱਢ ਦਿਆਂਗਾ, ਕੋਈ ਸਾਡਾ ਕੁਛ ਨਹੀਂ ਲੱਗਦਾ, ਭਾਵੇਂ ਮੇਰੀ ਸੱਜੀ ਖੱਬੀ ਬਾਂਹ ਕੋਈ ਹੋਵੇ, ਮੇਰੇ ਨਾਲ ਕੋਈ ਸਾਜ਼ ਵਜਾਉਂਦਾ ਹੋਵੇ, ਭਾਵੇਂ ਉਹ ਮੇਰੇ ਨਾਲ ਹੋਵੇ, ਜਿੱਥੇ ਮਰਜ਼ੀ ਕੋਈ ਹੋਵੇ, ਮੈਨੂੰ ਉਹਦਾ ਸਬੂਤ ਲਿਆ ਦਿਓ ਵੀ ਆਹ ਬੰਦਾ। ਹਾਂ, ਕਰੈਕਟਰ ਦੀ ਕੋਈ ਵੱਡੀ ਗਲਤੀ ਕਰਦਾ, ਇੱਕ ਬੰਦਾ ਹੁੰਦਾ ਵੀ ਫਲਾਣਾ ਵੀ ਉਹ ਜੀ ਮਾੜਾ ਜਿਹਾ ਹੱਸਦਾ ਹੈ ਜੀ, ਉਹ ਫਲਾਣੇ ਨੇ ਜੀ ਉਹਨੇ ਜੀ ਉਹਨੂੰ ਐਂ ਕਾਹਲੀ ਕਾਹਲੀ ਲੰਘਾਤਾ ਅੱਗੇ ਜੀ ਉਹਨੇ ਮਿਲਣ ਲੱਗਿਆ ਸੀ ਧੱਕਾ ਮਾਰਤਾ, ਇਹ ਗੱਲਾਂ ਨਹੀਂ ਹੁੰਦੀਆਂ, ਇਹ ਤੇ ਚਲੋ ਸੰਗਤ ਵਿੱਚ ਨੋਰਮਲ ਗੱਲ ਹੁੰਦੀ ਹੈ। ਕੋਈ ਬੰਦਾ ਵੱਡੀ ਗਲਤੀ ਕੋਈ ਜਿਹੜੀ ਤੁਹਾਨੂੰ ਲੱਗਦਾ ਕੋਈ ਬੱਜਰ ਕੁਰੈਤ ਵਿੱਚ ਆਉਂਦੀ ਹੈ, ਕੋਈ ਮਾੜੀ ਗਲਤੀ ਕਰਦਾ ਹੈ, ਮੈਨੂੰ ਸਬੂਤ ਜ਼ਰੂਰ ਦੱਸੋ ਲਿਆਓ। ਜਿੰਨੇ ਕੁ ਜੋਗੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਫ਼ ਸੁਥਰਾ ਸਾਡਾ ਸਿਸਟਮ ਰਵੇ, ਪਾਰਦਰਸ਼ੀ ਰਵੇ, ਖੁੱਲ੍ਹੀ ਕਿਤਾਬ ਵਾਂਗੂ ਰਵੇ। ਇੱਥੇ ਸਾਡੇ ਰਾਤ ਵੇਲੇ ਸਾਰੀ ਰਾਤ ਬਾਹਰ ਦੇ ਬੰਦੇ ਪਹਿਰੇਦਾਰ ਆ ਕੇ ਪਹਿਰਾ ਲਾਉਂਦੇ ਆ, ਪਿੰਡਾਂ ਦੇ ਸਿੰਘ ਆਉਂਦੇ ਆ, 20-20, 30-30, 40-40, 50-50 ਸਿੰਘ ਅਲੱਗ 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 ਦਲਾਂ ਦੇ, ਕੋਈ ਰਾਏਕੋਟ ਦਾ, ਕੋਈ ਅਹਿਮਦਗੜ੍ਹ ਦਾ, ਕੋਈ ਲੁਧਿਆਣੇ ਦਾ, ਕੋਈ ਕਿਤੋਂ ਕੋਈ ਕਿਤੋਂ, ਹਰ ਰੋਜ਼ ਪਹਿਰਾ ਇੱਥੇ ਬਾਹਰੋਂ ਸੰਗਤ ਦਾ ਹੁੰਦਾ, ਸਾਰੀ ਰਾਤ ਪਹਿਰੇਦਾਰ ਇੱਥੇ ਗੇੜੇ ਕੱਢਦੇ ਆ, ਜਾਗਦੇ ਆ, ਅਸੀਂ ਸਾਰੇ ਬਾਹਰੋਂ ਸੰਗਤ ਆਉਂਦੀ ਹੈ, ਸਾਨੂੰ ਕੋਈ ਖਤਰਾ ਨਹੀਂ, ਅਸੀਂ ਕੋਈ ਇਦਾਂ ਦਾ ਮਾੜਾ ਕੰਮ ਨਹੀਂ ਕਰਦੇ ਵੀ ਰਾਤ ਨੂੰ ਸਾਨੂੰ ਵੇਖਣਗੇ, ਦਿਨੇ ਸਾਨੂੰ ਵੇਖਣਗੇ, ਚਾਹੇ 24 ਘੰਟੇ ਇੱਥੇ ਗੇਟ ਅੱਗੇ ਜਾਗਦੇ ਰਹੋ, ਵੇਖੋ ਜਿਵੇਂ ਮਰਜ਼ੀ ਪਹਿਰੇ ਲਾਓ, ਮਹਾਰਾਜ ਦੀ ਕਿਰਪਾ ਨਾਲ ਸਾਡੇ ਬਹੁਤੇ 95% ਸਿੰਘ ਸਾਡੇ ਗ੍ਰਿਸਤੀ ਹੈ, ਬੱਚਿਆਂ ਵਾਲੇ ਹੈ, ਪਰਿਵਾਰਾਂ ਵਾਲੇ ਹੈ, ਸਾਰੇ ਮਹਾਰਾਜ ਦੀ ਕਿਰਪਾ ਨਾਲ ਸਤਿਗੁਰੂ ਇਸੇ ਤਰ੍ਹਾਂ ਮੇਰ ਰੱਖਣ, ਤੁਸੀਂ ਅਰਦਾਸ ਕਰੋ ਵੀ ਡਟ ਕੇ ਸੇਵਾ ਕਰਦੇ ਰਹੀਏ। ਬਾਕੀ ਅਗਲੀ ਗੱਲ, ਪ੍ਰਚਾਰਕ ਵੀਰ ਨਾਲ ਮੇਰੇ ਪ੍ਰਚਾਰ ਕਰਦੇ ਹੈ, ਇਹ ਡਿਊਟੀ ਨਿਭਾ ਰਹੇ ਹੈ ਸਾਰੇ, ਬਹੁਤ ਧੰਨਵਾਦ ਹੈ। ਬਾਕੀ ਸੰਗਤ ਸਹਿਯੋਗ ਜਿੰਨਾ ਕੁ ਦੇ ਰਹੀ ਹੈ, ਅਸੀਂ ਹੁਣ ਪਰਸੋਂ ਨੂੰ ਮੀਟਿੰਗ ਰੱਖੀ ਹੈ ਤੇ ਹਸਪੀਟਲ ਦੇ ਜਿਹੜੇ ਡਾਕਟਰਾਂ ਦਾ ਪ੍ਰਬੰਧ ਕਰ ਦੇਣਾ, ਥੋੜੇ ਦਿਨਾਂ ਤੱਕ ਆਪਾਂ ਕੋਸ਼ਿਸ਼ ਕਰਾਂਗੇ ਵੀ ਡਾਕਟਰ ਜਿਹੜੇ ਨੇ ਇੱਥੇ ਪੱਕੇ ਬੈਠ ਜਾਣ, ਜਦੋਂ ਮਰਜ਼ੀ ਆਓ ਲੰਗਰ ਵਿੱਚ ਪ੍ਰਸ਼ਾਦਾ ਪਾਣੀ ਛਕੋ, ਦਰਬਾਰ ਸਾਹਿਬ ਵਿੱਚ ਕਥਾ ਕੀਰਤਨ ਸੁਣੋ, ਦਵਾਈ ਦੀ ਲੋੜ ਹੈ ਚੰਗਾ ਡਾਕਟਰ ਚੈੱਕ ਕਰੇ, ਇੱਥੇ ਨੇੜੇ ਦੇ ਇਲਾਕੇ ਵਾਲੇ ਜਿਹੜੇ ਹੈ ਹਸਪੀਟਲ ਤੋਂ ਵੀ ਲਾਭ ਲੈਣ, ਕੋਈ ਇੱਕ ਪੈਸਾ ਨਾ ਲੱਗੇ, ਪਰਚੀ ਦਾ ਵੀ ਰੁਪਈਆ ਨਾ ਲੱਗੇ, ਉਹ ਇਹਦਾ ਪ੍ਰਬੰਧ ਹੁਣ ਕਰ ਰਹੇ ਆ ਸੋ ਸੰਗਤ ਨੂੰ ਵੀ ਇਹ ਬੇਨਤੀ ਹੈ ਜ਼ਰੂਰ ਵੀ ਸਹਿਯੋਗ ਨਾਲ ਦਿਆ ਕਰੋ ਜਿੰਨੇ ਵੀ ਵੀਰ ਜਿਹੜੇ ਆਉਣ ਵਾਲੇ ਹੋ ਤੁਹਾਨੂੰ ਪਤਾ ਹੈ ਅਗਰਾਈ ਹਾੜੀ ਸੌਣੀ ਵਿੱਚ ਜੋ ਵੀ ਆਪਣੇ ਆਪ ਤੁਹਾਡਾ ਜੀ ਕਰਦਾ ਜਿਹੜਾ ਤੁਸੀਂ ਸਹਿਯੋਗ ਜ਼ਰੂਰ ਦਿਆ ਕਰੋ ਕਿਉਂਕਿ ਅਸਥਾਨ ਜਿੰਨਾ ਕੁਝ ਵੀ ਹੈ ਤੁਹਾਡੇ ਸਾਹਮਣੇ ਹੈ ਲੱਖਾਂ ਸੰਗਤਾਂ ਇੱਕ ਦਿਨ ਵਿੱਚ ਜੇ ਗਿਣਤੀ ਕਰ ਲੋਗੇ ਤੁਸੀਂ 5000 7000 8000 10000 ਸਰੀਰ ਵੀ ਇੱਕ ਇੱਕ ਦਿਨ 'ਚ ਲੰਗਰ ਪੱਕਦਾ ਇੱਥੇ ਸੋ ਸੰਗਤ ਦੇ ਸਹਿਯੋਗ ਨਾਲ ਬਣਦਾ ਮੈਂ ਵਿਸਾਖੀ ਤੇ ਗਿਆ ਸੀ ਤੂੜੀ ਸਾਨੂੰ ਚਾਹੀਦੀ ਹੈ ਤੇ ਮੈਨੂੰ ਸਿੰਘ ਦੱਸਦੇ ਸੀ ਕਹਿੰਦੇ ਧੰਨਵਾਦ ਕਰ ਦਿਓ ਮੈਂ ਕਿਹਾ ਆ ਗਈ ਤੂੜੀ ਕਹਿੰਦੇ ਜੀ 2 ਸਾਲਾਂ ਦੀ ਦੇ ਗਏ ਕਹਿੰਦੇ ਹੁਣ ਤੇ 2 ਸਾਲ ਲੋੜ ਨਹੀਂ ਪੈਣੀ ਕਹਿੰਦੇ ਇੰਨੀ ਸੰਗਤ ਨੇ ਸੇਵਾ ਕੀਤੀ ਸੋ ਇਸ ਕਰਕੇ ਭਾਈ ਤੁਹਾਨੂੰ ਸਭ ਨੂੰ ਬੇਨਤੀ ਹੈ ਵੀ ਥੋੜਾ ਬਹੁਤ ਸਹਿਯੋਗ ਜ਼ਰੂਰ ਨਾਲ ਨਾਲ ਦਿੰਦੇ ਰਿਹਾ ਕਰੋ ਤੁਹਾਡਾ ਆਪਣਾ ਘਰ ਹੈ ਤੁਹਾਡਾ ਆਪਣਾ ਅਸਥਾਨ ਹੈ ਕਿਉਂਕਿ ਸੰਗਤ ਦੇ ਸਹਿਯੋਗ ਬਿਨਾ ਅਸਥਾਨ ਚਲਾਉਣੇ ਬੜੇ ਔਖੇ ਆ ਵੇਖੋ ਮੈਂ ਹੱਥ ਖੜੇ ਕਰਕੇ ਕਹਿ ਰਿਹਾ ਬਾਬਾ ਚਲਾ ਸਕਦਾ ਹੈ ਚਲਾ ਕਰਾ ਦੇ ਭਾਈ ਪਾਠ ਆਹ ਕਰਾ ਦੇ ਐਂ ਕਰੀ ਜਾਂਦੇ ਨੇ ਉਹ ਤੇ ਬੈਠੇ ਪਰ ਇੱਕ ਪ੍ਰਚਾਰਕ ਲਈ ਅਸਥਾਨ ਚਲਾਉਣਾ ਬਹੁਤ ਪ੍ਰਚਾਰ ਵੀ ਤੁਸੀਂ ਸੱਚ ਦਾ ਕਰਨਾ ਹੈ ਕਰਨਾ ਵੀ ਡਟ ਕੇ ਆ ਫਿਰ ਇਹ ਜਿਹੜੇ ਖਰਚੇ ਨੇ ਮੇਨਟੇਨ ਕਰਨੇ ਬਹੁਤ ਔਖੇ ਹੋ ਜਾਂਦੇ ਕਿਉਂਕਿ ਐਡਾ ਵੱਡਾ ਸਥਾਨ ਹੈ 24 ਘੰਟੇ ਬਿਜਲੀ ਦਾ ਵੀ ਪ੍ਰਬੰਧ ਚਾਹੀਦਾ ਲਾਈਟ ਵੀ ਚਾਹੀਦੀ ਹੈ ਸਾਰੇ ਦਾ ਸਾਰਾ ਪ੍ਰਬੰਧ ਸਾਨੂੰ ਕਰਨਾ ਪੈਂਦਾ ਸੋ ਇਸ ਕਰਕੇ ਸਹਿਯੋਗ ਨਾਲ ਸਾਰੀ ਸੰਗਤ ਜਿੰਨਾ ਕੁ ਹੁੰਦਾ ਸਹਿਯੋਗ ਦਿਆ ਕਰੋ ਧੰਨਵਾਦ ਜੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਸਾਰੇ ਪ੍ਰਚਾਰਕ ਵੀਰਾਂ ਦਾ ਜਥਿਆਂ ਦਾ ਧੰਨਵਾਦ ਤੇ ਲੰਗਰ ਪ੍ਰਸ਼ਾਦ ਦਾ ਛਕ ਲਿਓ ਜਿਨ੍ਹਾਂ ਨੇ ਨਹੀਂ ਛਕਿਆ ਜਿਨ੍ਹਾਂ ਨੇ ਭਾਈ ਰਹਿਣਾ ਹੈ ਦੀਵਾਨ ਹਾਲ ਦੇ ਵਿੱਚ ਪੱਖਿਆਂ ਦਾ ਪ੍ਰਬੰਧ ਕੀਤਾ ਹੋਇਆ ਉਧਰ ਪੱਖੇ ਵਗੈਰਾ ਲੱਗੇ ਹੋਣਗੇ ਬੀਬੀਆਂ ਵੀ ਬੀਬੀਆਂ ਵਾਸਤੇ ਅਲੱਗ ਸਿੰਘਾਂ ਵਾਸਤੇ ਅਲੱਗ ਜਿਨ੍ਹਾਂ ਸੰਗਤਾਂ ਨੇ ਇੱਥੇ ਰਹਿਣਾ ਹੈ ਦੀਵਾਨ ਹਾਲ ਦੇ ਵਿੱਚ ਆਰਾਮ ਕਰਿਓ ਬਾਥਰੂਮ ਵਗੈਰਾ ਇਧਰਲੇ ਪਾਸੇ ਬਣ ਗਏ ਨੇ ਤੁਸੀਂ ਵੇਖਿਆ ਵਧੀਆ ਬਣੇ ਆ ਤਿਆਰ ਹੋ ਗਏ ਆ ਸੋ ਸਾਰੀ ਸੰਗਤ ਸਵੇਰੇ ਇਸ਼ਨਾਨ ਕਰਨ ਵਾਸਤੇ ਦੀਵਾਨ ਹਾਲ ਵਿੱਚ ਆਰਾਮ ਕਰੋ ਇੱਧਰ ਇਸ਼ਨਾਨ ਘਰ ਬੀਬੀਆਂ ਵਾਸਤੇ ਵੀ ਬਣ ਗਏ ਸਿੰਘਾਂ ਵਾਸਤੇ ਵੀ ਬਣਾ ਦਿੱਤੇ ਐ ਇੱਧਰਲੇ ਪਾਸੇ ਇਸ਼ਨਾਨ ਪਾਣੀ ਕਰਕੇ ਸਵੇਰੇ ਦਰਬਾਰ ਸਾਹਿਬ 'ਚ ਕਥਾ ਕੀਰਤਨ ਸੁਣੋ ਸਵੇਰੇ ਫਿਰ ਆਪੋ ਆਪਣੀਆਂ ਬੱਸਾਂ ਜਾਂ ਫੜਨੀਆਂ ਹੁੰਦੀਆਂ ਕਿਸੇ ਨੇ ਕਿਸੇ ਸਾਧਨ ਤੇ ਆਪੋ ਆਪਣੇ ਘਰੋਂ ਘਰੀ ਪਹੁੰਚਣਾ ਹੁੰਦਾ ਹੈ ਕੱਲ੍ਹ ਐਤਵਾਰ ਵੀ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਇਹ ਮਹੀਨਾ ਇੱਥੇ ਹੀ ਦੀਵਾਨ ਹੈ ਭਾਈ ਅਲੱਗ ਅਲੱਗ ਪਿੰਡਾਂ ਦੇ ਸ਼ਹਿਰਾਂ ਦੇ ਦੀਵਾਨ ਨੇ ਪਰਸੋਂ ਤੋਂ ਰਸੂਲਪੁਰ ਦੀਵਾਨ ਸ਼ੁਰੂ ਹੋਣਗੇ ਜਿੱਥੇ ਜਿੱਥੇ ਵੀ ਭਾਈ ਪਤਾ ਲੱਗੇ ਸ਼ਾਹਬਾਦ ਮਾਰਕੰਡਾ ਉਧਰ ਵੀ ਦੀਵਾਨ ਦਿੱਤੇ ਹੋਏ ਐ ਤੇ ਢੇਲਪੁਰ ਚੰਡੀਗੜ੍ਹ ਦੇ ਵਿੱਚ ਵੀ ਪ੍ਰੋਗਰਾਮ ਜਿੱਥੇ ਜਿੱਥੇ ਵੀ ਤੁਹਾਨੂੰ ਪਤਾ ਲੱਗੇ ਬਸ ਇੱਕ 17 ਤਰੀਕ ਨੂੰ ਭਾਈ ਆ ਨੋਟ ਕਰਿਓ ਜੀ ਚੇਤਾ ਰੱਖਿਓ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਪਿਛਲੇ ਸਾਲ 17 ਮਈ ਨੂੰ ਅਟੈਕ ਹੋਇਆ ਸੀ ਤੇ 17 ਮਈ ਨੂੰ ਭਾਈ ਭੁਪਿੰਦਰ ਸਿੰਘ ਜੀ ਦੀ ਮੌਤ ਹੋਈ ਹੈ 17 ਤਰੀਕ ਦਾ ਉਹਨਾਂ ਦਾ ਜਿਹੜਾ ਪ੍ਰੋਗਰਾਮ ਉਸੇ ਪਿੰਡ ਵਿੱਚ ਖਾਸੀ ਕਲਾਂ ਲੁਧਿਆਣੇ ਦੇ ਵਿੱਚ ਪੈਂਦਾ ਹੈ ਆਪਾਂ ਸਾਰਿਆਂ ਨੇ ਉੱਥੇ ਚੱਲਣਾ ਹੈ 17 ਮਈ ਨੂੰ ਜਿੰਨੀ ਵੀ ਸੰਗਤ ਆਇਓ ਤੁਹਾਨੂੰ ਜ਼ਰੂਰ ਬੇਨਤੀ ਹੈ ਆਪਾਂ ਆਪਣੇ ਵੀਰ ਨੂੰ ਯਾਦ ਕਰਦੇ ਹਾਂ 17 ਮਈ ਨੂੰ ਅਨਾਜ ਮੰਡੀ ਖਾਸੀ ਕਲਾਂ ਪਿੰਡ ਵਿੱਚ ਆਪਣੇ ਇੱਥੋਂ ਦੇ ਸਾਰੇ ਸਿੰਘਾਂ ਨੇ ਜਾ ਕੇ ਪ੍ਰਬੰਧ ਕਰਨਾ ਹੈ ਇਸੇ ਤਰ੍ਹਾਂ ਸਾਰੀ ਤਿਆਰੀ ਅਨਾਜ ਮੰਡੀ ਵਿੱਚ ਕੀਤੀ ਜਾਣੀ ਹੈ ਤੇ ਇੱਕ ਦਿਨ ਦਾ ਪ੍ਰੋਗਰਾਮ 17 ਮਈ ਦਾ ਰਾਤ ਦਾ ਜਿਹੜਾ ਦੀਵਾਨ ਹੈ ਉਹ ਖਾਸੀ ਕਲਾਂ ਪਿੰਡ ਵਿੱਚ ਹੋਏਗਾ ਲੁਧਿਆਣੇ ਦੇ ਨੇੜੇ ਹੈ ਜਿੱਥੇ ਭਾਈ ਭੁਪਿੰਦਰ ਸਿੰਘ ਹੋਣਾ ਦੇ ਅੰਤਮ ਅਰਦਾਸ ਕੀਤੀ ਗਈ ਸੀ ਉਸੇ ਜਗ੍ਹਾ ਬਸ ਇਸੇ ਤਰ੍ਹਾਂ ਰਾਤ ਦਾ ਦੀਵਾਨ ਲੱਗਣਾ 8 ਵਜੇ ਤੋਂ ਲੈ ਕੇ ਰਾਤ ਦੇ 10:30-11 ਵਜੇ ਤੱਕ ਸਿਰਫ ਦੀਵਾਨ ਲੱਗਣਾ ਹੈ ਹੋਰ ਉੱਥੇ ਪ੍ਰੋਗਰਾਮ ਨਹੀਂ ਰਾਤ ਦਾ ਪ੍ਰੋਗਰਾਮ ਰੱਖਿਆ ਗਿਆ 17 ਮਈ ਨੂੰ ਸਾਰੀ ਸੰਗਤ ਨੂੰ ਪਰਮੇਸ਼ਰ ਦੁਆਰ ਦੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਦੇ ਜੋ ਬਾਬਾ ਜੀ ਮੈਂਬਰ ਸਨ ਤੇ ਭਾਈ ਭੁਪਿੰਦਰ ਸਿੰਘ ਜੀ ਨੂੰ ਯਾਦ ਕਰਦੇ ਆ ਆਪਾਂ ਸਾਰਿਆਂ ਨੇ 17 ਮਈ ਨੂੰ ਉੱਥੇ ਚੱਲ ਕੇ ਤੁਸੀਂ ਸਾਰਿਆਂ ਨੇ ਹਾਜ਼ਰੀ ਮੇਰੇ ਨਾਲ ਭਰਨੀ ਹੈ ਆਪਾਂ ਸਾਰੇ ਆਪਣੇ ਵੀਰ ਨੂੰ ਉੱਥੇ ਯਾਦ ਕਰਕੇ ਆਵਾਂਗੇ